ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲ ਪ੍ਰਭੂ ਹਰ ਦਰਗਹਿ ਕਾ ਵਸੀਠ ਹਰ ਨਾਮੋ ਮੰਤਰ ਦ੍ਰਿੜਾਏਂਦਾ ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰੋਂ ਪਿਆ ਸੰਜੋਗ ਕੱਟਦੇ ਨੇ ਸਤਿਗੁਰ ਹਉਮੈ ਵਾਲੇ ਰੋਗ ਨੂੰ ਕੱਟਦੇ ਨੇ ਸਤਿਗੁਰ ਹਉਮੈ ਵਾਲੇ ਰੋਗ ਨੂੰ ਸਤਿਗੁਰੂ ਹਮੇ ਵਾਲੇ ਰੋਗ ਕੱਟਦੇ ਨੇ ਸਤਿਗੁਰੂ ਹਮੇ ਵਾਲੇ ਰੋਗ
Oh,
गुर की सेवा सफल है। सतगुरु की सेवा सफल है, जे को करे चित लाए, मन इंद्रिया फल पावना, मन चिंदिया फल पावना, ਵਿੱਚੋਂ ਜਾਏ ਮੰਤਰ ਦਰੜਾਏਂਦਾ ਕੱਟੇ ਹੋ ਮੈਂ ਰੋਗ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਲਾਇਆ, ਜਿਨ ਤੁਰੋਂ ਪਿਆ ਸੰਜੋਗ, ਕਾਟੇ ਦੀ ਕਾਟੇ ਹਮੇ ਦਾ ਰੋਗ, ਸਤਿਗੁਰ ਮੇਰਾ ਸਤਿਗੁਰ ਤੇਰਾ, ਕਾਟੇ ਜੀ ਕਾਟੇ ਹਮੇ ਦਾ ਰੋਗ, ਸਤਿਗੁਰ ਮੇਰਾ ਸਤਿਗੁਰ ਮੇਰਾ, ਕਾਟੇ ਜੀ ਕਾਟੇ ਹਮੇ ਦਾ ਰੋਗ, ਸਤਿਗੁਰ ਮੇਰਾ ਸਤਿਗੁਰ ਮੇਰਾ, ਕਾਟੇ ਜੀ ਕਾਟੇ ਰੋਗ, ਸਤਿਗੁਰ ਮੇਰਾ ਪਿਆਰਾ ਮੇਰਾ, ਕਾਟੇ ਜੀ ਕਾਟੇ ਹਮੇ ਦਾ ਰੋਗ, ਸਤਿਗੁਰ ਮੇਰਾ ਸਤਿਗੁਰ ਮੇਰਾ, ਬੋਲੋ ਕਾਟੇ ਜੀ ਕਾਟੇ ਸਤਿਗੁਰੂ ਸੁਣੀ ਓ ਕਹੋ ਹੀ ਕਾਟੀ ਜੋ परम सत्कारयोग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सत संग जी दूरों नेड़ों चल के उद्दम प्रशार्थ करके सतगुरां दे पावन चरणा विच पहुंचे हां। सब तो पहला रसना की पवित्रता और मन की पूर्ण एकाग्रता वास्ते सतगुरु की बख्शिश दोहराओ प्यार नाल फतेह बुलाओ। कोई रसना वांझी ना रवे एक बारी सारे आखो जी वाहे गुरु जी का खालसा वाहे गुरु जी की फतेह। फतेह बुलाउन लग्या कदे गुरेज नहीं करना चाहिदा। जिदी जबान विच फतेह ओदी हर मैदान विच फतेह। जिदी रग विच फतेह ओदी सारी जग विच फतेह। जिदी बुल्लां ते फतेह ओदी कई कई कुल्लां ते फतेह। फतेह हुण बुलाए गई ओ जिहड़ा गुरमत विच रंगिया होया जिहनूं रंग चढ़िया होया ਉਹ ਜਦੋਂ ਵੀ ਕਦੇ ਗੱਲ ਕਰੂਗਾ ਗੱਲ ਤੋਂ ਪਹਿਲਾਂ ਫਤਿਹ ਜ਼ਰੂਰ ਬੁਲਾਓ ਮਿਲਣ ਲੱਗਿਆ। ਇਹ ਗੁਰਸਿੱਖ ਨੂੰ ਹੁਕਮ ਹੈ ਮਹਾਰਾਜ ਦਾ। ਇੱਥੋਂ ਤੱਕ ਵੀ ਮਹਾਰਾਜ ਨੇ ਆਖਿਆ ਵੀ ਜਿਹੜਾ ਫਤਿਹ ਬੁਲਾਵੇ ਪਹਿਲਾਂ ਉਹਦੇ ਵੱਲ ਸਾਡਾ ਮੁੱਖ ਹੈ। ਜਿਹੜਾ ਫਤਿਹ ਦਾ ਜਵਾਬ ਹੀ ਨਾ ਦੇਵੇ ਗਾਂਹ ਤੇ ਕਹਿੰਦੇ ਉਹਦੇ ਵੱਲ ਸਾਡੀ ਪਿੱਠ, ਉਹ ਖੁਸ਼ੀ ਨਹੀਂ ਲੈ ਸਕਦੇ। ਸ਼ਰਾਬੀ ਨੂੰ ਸ਼ਰਾਬੀ ਮਿਲਦਾ ਉਹਨਾਂ ਦੇ ਵਿਚਾਲੇ ਸ਼ਰਾਬ ਦੀ ਬੋਤਲ ਹੁੰਦੀ ਹੈ। ਨਿੰਦਕ ਨੂੰ ਨਿੰਦਕ ਮਿਲਦਾ ਉਹਨਾਂ ਦੇ ਵਿਚਾਲੇ ਵੀ ਕੋਈ ਨਾ ਕੋਈ ਮੁੱਦਾ ਹੁੰਦਾ। ਜਵਾਰੀ ਨੂੰ ਜਵਾਰੀ ਮਿਲਦਾ ਤੇ ਉਹਨਾਂ ਦੇ ਵਿਚਾਲੇ ਤਾਸ਼ ਦੇ ਪੱਤੇ ਹੁੰਦੇ ਨੇ। ਗੁਰਸਿੱਖ ਨੂੰ ਗੁਰਸਿੱਖ ਮਿਲਦਾ ਉਹਨਾਂ ਦੇ ਵਿਚਾਲੇ ਗੁਰੂ ਦੀ ਫਤਿਹ ਹੁੰਦੀ ਹੈ। ਖੁਸ਼ਬਦਨਾਮ
ਵਾਹਿਗੁਰੂ।
ਇਸ ਕਰਕੇ ਵਾਹਿਗੁਰੂ ਆਉਣਾ ਦੋ ਵਾਰੀ, ਜੋ ਅਸੀਂ ਬੋਲਾਂਗੇ ਤੇ ਗਾਲ ਉਹਦੇ ਕੰਨਾਂ ਚ ਪਏਗਾ ਦੋ ਵਾਰੀ ਵਾਹਿਗੁਰੂ। ਸਤ ਸੰਗਤ ਜੀ ਜੋ ਦੋ ਵਾਰੀ ਵਾਹਿਗੁਰੂ ਬੋਲਾਂਗੇ ਜੀ ਪਵਿੱਤਰ ਕੰਨਾਂ ਚ ਵਾਹਿਗੁਰੂ ਪੈਣਾ ਕੰਨ ਪਵਿੱਤਰ। ਫਤਿਹ ਬੁਲਾਉਣ ਲੱਗਿਆ ਹੱਥ ਜੋੜ ਤੇ ਹੱਥ ਪਵਿੱਤਰ, ਫਤਿਹ ਬੁਲਾਉਣ ਲੱਗਿਆ ਸਿਰ ਝੁਕਿਆ ਸਿਰ ਵੀ ਪਵਿੱਤਰ। ਸਰੀਰ ਦੇ ਹਰ ਐਕਸ਼ਨ ਨਾਲ ਅਰਥ ਬਦਲਦਾ। ਜਿੱਦਾਂ ਹੁਣ ਕੋਈ ਜਾਂਦਾ ਜਾਂਦਾ ਹੀ ਹੱਥ ਖੜਾ ਕਰ ਜੇ ਬਸ, ਹੁਣ ਉਹਦਾ ਮਤਲਬ ਕੋਈ ਸਤਿਕਾਰ ਤੇ ਉਹ ਕਰਕੇ ਗਿਆ ਜਾਂਦਾ ਜਾਂਦਾ, ਪਰ ਹੱਥੀ ਖੜਾ ਕਰ ਗਿਆ ਬਸ ਗੱਲਾਂ ਬਸ। ਕਈ ਜਾਂਦੇ ਜਾਂਦੇ ਹੱਥ ਨਹੀਂ ਖੜਾ ਉੱਚੀ ਸਾਰੀ ਸਤਿ ਸ੍ਰੀ ਅਕਾਲ ਬੁਲਾਤੀ ਬਸ, ਸਤਿ ਸ੍ਰੀ ਅਕਾਲ ਜਿੱਦਾਂ ਵਗਾਤਾ ਹੀ ਮਾਰਿਆ ਹੁੰਦਾ ਕੁਛ। ਔਰ ਕਈ ਇਹੋ ਜਿਹੇ ਵੀ ਆ ਜਿਹੜੇ ਹੱਥ ਵੀ ਜੋੜਨਗੇ ਖੜੇ ਵੀ ਹੋਣਗੇ ਸਤਿ ਸ੍ਰੀ ਅਕਾਲ ਵੀ ਬੁਲਾਉਣਗੇ, ਉਹਦਾ ਮਤਲਬ ਕੁਝ ਹੋਰ ਹੈ। ਇੱਕ ਹੱਥੀ ਖੜਾ ਕਰ ਦੇਣਾ ਉਹਦਾ ਮਤਲਬ ਕੁਝ ਹੋਰ ਹੈ। ਇੱਕ ਹੱਥ ਵੀ ਜੋੜਨੇ ਖੜੇ ਵੀ ਹੋਣਾ ਤੇ ਸਿਰ ਵੀ ਝੁਕਾਉਣਾ ਤੇ ਅਸੀਂ ਕਹਾਂਗੇ ਵੇਖੋ ਸਾਡਾ ਕਿੰਨਾ ਸਤਿਕਾਰ ਕੀਤਾ, ਉਹਨੇ ਖੜਾ ਹੋ ਕੇ ਫਤਿਹ ਬੁਲਾਈ ਸਤਿ ਸ੍ਰੀ ਅਕਾਲ ਬੁਲਾਈ ਬੜੇ ਸਤਿਕਾਰ ਨਾਲ, ਸਿਰ ਵੀ ਝੁਕਾਇਆ ਨਾਲ, ਫਤਿਹ ਬੁਲਾਉਣ ਲੱਗਿਆ ਸਿਰ ਝੁਕ ਗਿਆ ਸਿਰ ਪਵਿੱਤਰ, ਹੱਥ ਜੁੜ ਗਏ ਹੱਥ ਪਵਿੱਤਰ। ਇਹ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਤੇ ਫਤਿਹ ਬੁਲਾਉਣ ਲੱਗਿਆ ਕਦੇ ਗੁਰੇਜ ਨਹੀਂ ਕਰਨਾ ਚਾਹੀਦਾ। ਭਾਵੇਂ ਕੋਈ ਵੀ ਫਤਿਹ ਬੁਲਾਵੇ, ਫਤਿਹ ਕਿਸੇ ਬੰਦੇ ਦੀ ਨਹੀਂ ਫਤਿਹ ਗੁਰੂ ਦੀ ਹੈ। ਫਤਿਹ ਬੁਲਾਉਣ ਲੱਗਿਆ ਕਦੇ ਗੁਰੇਜ ਨਹੀਂ ਕਰਨਾ ਚਾਹੀਦਾ। ਸੋ ਸਤ ਸੰਗਤ ਜੀ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਕੁੱਪ ਕਲਾਂ ਦੀ ਸੰਗਤ ਨੂੰ ਤਿੰਨ ਦਿਨ ਦਾ ਸਮਾਂ ਮਿਲਿਆ ਜਿਹਦੇ ਵਿੱਚੋਂ ਦੋ ਦਿਨ ਦਾਸ ਦੀ ਹਾਜ਼ਰੀ ਸੀ। ਦਾਸ ਕੱਲ ਆਪਣੇ ਦਿੱਤੇ ਸਮੇਂ ਤੇ ਹਾਜ਼ਰੀ ਭਰ ਕੇ ਗਿਆ। ਅੱਜ ਫੇਰ ਸਤਿਗੁਰਾਂ ਦੀ ਮਿਹਰ ਨਾਲ ਆਪ ਜੀ ਦੇ ਚਰਨਾਂ ਚ ਪਹੁੰਚਣ ਦਾ ਸੁਭਾਗ ਮਿਲਿਆ। ਅੱਜ ਇਸ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਦਾ ਤੀਸਰਾ ਔਰ ਆਖਰੀ ਦੀਵਾਨ ਹੈ, ਜੋ ਥੋੜੇ ਸਮੇਂ ਤੋਂ ਬਾਅਦ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਔਰ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਆਉਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਪਤਾ ਲੱਗਣਾ ਹੈ ਵੀ ਕਿੰਨੇ ਕੁ ਨੇ ਜਿਹੜੇ ਗਾਹਕ ਬਣੇ ਨੇ, ਕਿੰਨੇ ਕੁ ਨੇ ਜਿਹੜੇ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ ਨੇ, ਜਿਹੜੇ ਗੁਰੂ ਘਰ ਵਿੱਚ ਦਾਖਲਾ ਲੈਣ ਵਾਸਤੇ ਤਿਆਰ ਹੋਏ ਨੇ। ਆਓ ਫਿਰ ਸਮਾਂ ਥੋੜਾ ਤੇ ਲਾਹਾ ਬਹੁਤਾ ਉਹ ਤਦ ਹੀ ਹੋ ਸਕਦਾ ਹੈ ਅਗਰ ਇਕਾਗਰਤਾ ਬਣੇਗੀ। ਮਰ ਦੇ ਚਰਨਾਂ ਚ ਆਇਆ ਤਨ ਕਰਕੇ, ਸਤਿਗੁਰੂ ਬਖਸ਼ਿਸ਼ ਕਰਨ ਸਾਡੀ ਮਨ ਦੀ ਹਾਜ਼ਰੀ ਗੁਰੂ ਚਰਨਾਂ ਚ ਲੱਗੇ। ਜਿਨ੍ਹਾਂ ਦਾ ਮਨ ਹਾਜ਼ਰ ਨਹੀਂ ਉਹ ਤਨ ਕਰਕੇ ਆ ਵੀ ਜਾਣ ਫਿਰ ਵੀ ਗੈਰ ਹਾਜ਼ਰੀ ਹੈ ਉਹਨਾਂ ਦੀ, ਹਾਜ਼ਰੀ ਉਹਨਾਂ ਦੀ ਲੱਗਦੀ ਹੈ ਜਿਹੜੇ ਮਨ ਕਰਕੇ ਹਾਜ਼ਰ ਹੋਣਗੇ। ਬਹੁਤੇ ਲੋਕ ਇਹ ਕਹਿੰਦੇ ਆ ਕਿ ਮੇਰਾ ਪੁੱਤਰ ਆਉਂਦਾ ਬਾਬਾ ਜੀ ਸਾਨੂੰ ਸਕੂਟਰ ਤੇ ਛੱਡ ਜਾਂਦਾ, ਆਪ ਅੰਦਰ ਆਉਂਦੇ ਹੀ ਨਹੀਂ। ਮੈਨੂੰ ਕਹਿੰਦਾ ਬਾਪੂ ਸਮਾਪਤੀ ਵੇਲੇ ਮੈਂ ਤੈਨੂੰ ਫੇਰ ਲੈ ਜੂੰ ਇੱਥੇ ਖੜ ਜੀ। ਬੀਬੀਆਂ ਕਹਿੰਦੀਆਂ ਵੀ ਮੇਰੇ ਘਰ ਵਾਲਾ ਗੱਡੀ ਤੇ ਛੱਡ ਗਿਆ ਜੀ, ਆਪ ਨਹੀਂ ਅੰਦਰ ਜਾਂਦਾ। ਕਹਿੰਦਾ ਵੀ ਜਦੋਂ ਸਮਾਪਤੀ ਹੋਊ ਮੈਂ ਤੈਨੂੰ ਇੱਥੋਂ ਹੀ ਲੈ ਜੂੰਗਾ ਆ ਕੇ। ਕਈ ਲੋਕ ਹੁੰਦੇ ਨੇ ਐਸੇ, ਪਰ ਸਾਡੇ ਮਨ ਦਾ ਵੀ ਇਹੀ ਕੰਮ ਹੈ, ਸਾਨੂੰ ਇੱਥੇ ਨਿਭਾ ਜਾਣਾ, ਆਪ ਬਾਹਰ ਨਿਕਲ ਜਾਣਾ।
ਸਤਨਾਮ,
ਸਰੀਰ ਇੱਥੇ ਬੈਠਾ ਹੈ, ਮਨ ਦਾ ਪਤਾ ਹੀ ਨਹੀਂ ਵੀ ਇਹਨੇ ਕਿੱਥੇ ਕਿੱਥੇ ਚੱਕਰ ਲਾਇਆ ਹੋਣਾ। ਮਨ ਦੀ ਹਾਜ਼ਰੀ ਤਦ ਲੱਗੇਗੀ ਜਦੋਂ ਥੋੜਾ ਜਿਹਾ ਯਤਨ ਕਰਾਂਗੇ, ਕਿਉਂਕਿ ਮਨ ਬੜਾ ਖੁੱਟ ਹੈ। ਸਤਸੰਗ ਜੀ, ਇਹ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ। ਇਹਨੂੰ ਵਸ ਵਿੱਚ ਕਰਨ ਦਾ ਇੱਕੋ ਇੱਕ ਤਰੀਕਾ ਹੈ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਪੋੜੀਐ। ਜਿੱਦਾਂ ਕੋਈ ਕੋਠਾ ਪੁਰਾਣਾ ਹੋ ਜਾਂਦਾ ਨਾ ਘਰ, ਤੇ ਸਤੀਰ ਲਾ ਦੀ ਦਾ ਸੀ ਥੱਲੇ ਲੱਕੜ ਦਾ, ਜਾਂ ਗਾਡਰ ਲਾ ਦਿਓ, ਕਹਿੰਦੇ ਹੋੜਾ ਲਾ ਦਿੱਤਾ ਬਈ ਹੁਣ ਡਿੱਗਣਾ ਪਏ ਕਿਤੇ। ਕਹਿੰਦੇ ਮਨ ਬੜਾ ਖੋਟਾ ਹੈ, ਇਹ ਬੜਾ ਬੇਈਮਾਨ ਹੈ, ਇਹ ਮਨ ਕਿਤੇ ਡੋਲ ਨਾ ਜਾਏ, ਕਿਤੇ ਡਿੱਗ ਨਾ ਪਏ। ਜਦੋਂ ਵੀ ਡਿੱਗਦਾ ਮਨ ਨਜ਼ਰ ਆਵੇ ਤੇ ਸ਼ਬਦ ਦਾ ਹੋੜਾ ਲਾਓ, ਬਾਣੀ ਦਾ ਹੋੜਾ ਲਾਓ। ਬਹੁਤ ਵਾਰੀ ਮਨ ਡੋਲਦਾ ਜਦੋਂ ਅੰਮ੍ਰਿਤ ਛਕਿਆ ਹੁੰਦਾ, ਕਦੇ ਸਿੰਘ ਸਜੀਦਾ, ਗੁਰੂ ਕੇ ਜਹਾਜੇ ਚੜੀਦਾ, ਤੇ ਕਦੇ ਨਾ ਕਦੇ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਐਸਾ ਮੋੜ ਆ ਜਾਂਦਾ, ਇਹੋ ਜਿਹਾ ਸਮਾਂ ਆ ਜਾਂਦਾ, ਮਨ ਅੱਕ ਜਾਂਦਾ। ਛੱਡ ਪਰਾ ਮਨਾ, ਬਥੇਰੇ ਪਾਠ ਕਰ ਕਰਕੇ ਵੇਖ ਲਿਆ, ਬਥੇਰੇ ਮੱਥੇ ਟੇਕ ਟੇਕ ਕੇ ਵੇਖ ਲਏ ਨੇ, ਲੋ ਹੁਣ ਛੱਡੋ ਪਰਾ, ਫਲਾਣੇ ਥਾਂ ਤੇ ਲੋਕ ਜਾਂਦੇ ਨੇ ਇਹਨਾਂ ਮਗਰ ਚੱਲੀਏ, ਖਰੇ ਉੱਥੋਂ ਸੁੱਖ ਮਿਲ ਜਾਏ। ਮਨ ਡੋਲ ਰਿਹਾ, ਉਦੋਂ ਫਿਰ ਇਹਨੂੰ ਬਾਣੀ ਦਾ ਹੋੜਾ ਦਿੱਤਾ ਜਾਵੇ, ਇਹਨੂੰ ਸ਼ਬਦ ਦਾ ਆਸਰਾ ਦਿੱਤਾ ਜਾਵੇ, ਫਿਰ ਟਿਕ ਸਕਦਾ। ਸੰਗਤ ਵਿੱਚ ਚਲੇ ਜਾਓ, ਜਦੋਂ ਫਿਰ ਗਾਹ ਸਤਿਗੁਰੂ ਬਾਣੀ ਦੇ ਬਾਣ ਮਾਰਨਗੇ, ਫਿਰ ਕਿੱਥੇ ਦੌੜੂਗਾ, ਆਪੇ ਕਿਰਪਾ ਹੋ ਜਾਏਗੀ। ਮਨ ਲੋਚੈ ਬੁਰਿਆਈਆਂ, ਮਨ ਸਦਾ ਹੀ ਬੁਰਿਆਈਆਂ ਲੋਚਦਾ, ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਗੁਰੂ ਦੇ ਸ਼ਬਦ ਨਾਲ ਹੀ ਇਸ ਮਨ ਨੂੰ ਹੋੜਾ ਮਿਲ ਸਕਦਾ, ਨਹੀਂ ਤੇ ਇਹ ਮਨ ਨੂੰ ਟਿਕਾਉਣ ਵਾਲਾ ਹੋਰ ਕੋਈ। ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ
ਜਗ ਜੀਤ
ਜਗ ਜੀਤ। ਇਹ ਮਨ ਥੋੜੀ ਜੀ ਵਡਿਆਈ ਮਿਲ ਜਾਂਦੀ ਆ ਤੇ ਹੰਕਾਰ ਵਿੱਚ ਆ ਜਾਂਦਾ। ਜਦੋਂ ਮਾੜਾ ਜਿਹਾ ਕੋਈ ਕਹਿ ਦਿੰਦਾ ਫਿਰ ਹੀਣ ਭਾਵਨਾ, ਜਦੋਂ ਮਾੜਾ ਜਿਹਾ ਸਤਿਕਾਰ ਮਿਲਦਾ ਤੇ ਮਨ ਵਿੱਚ ਮਾਨ। ਮੈਂ ਬੇਨਤੀ ਅੱਜ ਸ਼ੁਰੂ ਹੀ ਇੱਥੋਂ ਕੀਤੀ ਆ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈਂ
ਰੋਗ
ਰੋਗ। ਜਿਹੜੇ ਪੰਜਰੁੱਖਾਂ ਪ੍ਰੇਮੀ ਹਾਜ਼ਰ ਸਨ ਉਹਨਾਂ ਨੇ ਸੁਣਿਆ ਸੀ ਕਿ ਸਤਿਗੁਰਾਂ ਨੇ ਆਪਣੇ ਗੁਰਸਿੱਖ ਵਿੱਚ ਹਉਮੈ ਨਹੀਂ ਰਹਿਣ ਦੇਣੀ। ਜੇ ਮਨ ਵਿੱਚ ਹਉਮੈ ਰਹਿ ਗਈ ਤੇ ਉਹ ਸੇਵਾ ਜਿਹੜੀ ਕੀਤੀ ਹੋਈ ਸਾਰੀ ਵਿਅਰਥ ਚਲੀ ਜਾਂਦੀ ਹੈ। ਕੋਈ ਬੰਦਾ ਸੇਵਾ ਵੀ ਕਰੇ, ਜਪ ਤਪ ਵੀ ਕਰੇ, ਪਰ ਜੇ ਮਨ ਵਿੱਚ ਮਾਨ ਆ ਗਿਆ ਵੀ ਇਹ ਮੈਂ ਕਰਦਾ ਬਸ, ਫਿਰ ਸੇਵਾ ਜਿਹੋ ਜਿਹੀ ਕੀਤੀ ਜਿਹੋ ਜਿਹੀ ਨਾ ਕੀਤੀ ਉਹਦਾ ਫਲ ਕੋਈ ਨਹੀਂ। ਸੇਵਾ ਦਾ ਤਾਂ ਹੀ ਆਨੰਦ ਹੈ, ਮਨ ਵਿੱਚ ਮਾਨ ਨਾ ਹੋਵੇ ਸੱਚੇ ਪਾਤਸ਼ਾਹ ਮੇਰੇ ਵਿੱਚ ਵੀ, ਮੇਰੇ ਵਿੱਚ ਕੀ ਪਾਵਰ ਹੈ, ਇਹ ਸਭ ਤੁਹਾਡੀਆਂ ਬਖਸ਼ਿਸ਼ਾਂ ਨੇ, ਤੁਹਾਡੀ ਰਹਿਮਤ ਹੈ ਜੋ ਇਹ ਅੱਜ ਸੇਵਾ ਕਰ ਰਹੇ ਹਾਂ, ਇਹ ਸਭ ਕੁਝ ਦਾਤਾਂ ਤੁਹਾਡੀਆਂ ਨੇ। ਪਰ ਸਾਡੇ ਮਨ ਵਿੱਚ ਮਾਨ ਆ ਜਾਂਦਾ ਵੀ ਪਤਾ ਨਹੀਂ ਮੈਂ ਕਰਦਾ। ਪਰ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਨਾਮ ਦਾ ਇੱਕੋ ਚੀਜ਼ ਨਾਲ ਹੀ ਵਿਰੋਧ ਹੈ, ਹਉਮੈ ਨਾਲ, ਹਉਮੈ ਨਾਲ ਵਿਰੋਧ ਹੈ, ਹੋਰ ਕਿਸੇ ਚੀਜ਼ ਨਾਲ ਵਿਰੋਧ ਨਹੀਂ। ਜਿੱਦਾਂ ਕਹਿੰਦੇ ਨੀ ਕਈ ਭਰਾ ਆਪਸ ਚ ਲੜ ਪੈਂਦੇ ਆ ਤੇ ਉਹ ਕਹਿੰਦੇ ਉਹ ਜਾਂ ਇਹ ਘਰ ਰਹੂ ਜਾਂ ਮੈਂ ਰਹੂ, ਜਾਂ ਇਹ ਪਿੰਡ ਚ ਰਹੂ ਜਾਂ ਮੈਂ ਰਹੂ, ਵਾਹਿਗੁਰੂ ਦਾ ਨਾਮ ਹੀ ਉੱਥੇ ਹੀ ਰਹਿੰਦਾ ਜਿੱਥੇ ਹਉਮੈ ਨਾ ਹੋਵੇ, ਜਾਂ ਫਿਰ ਹਉਮੈ ਹੀ ਹੋਊ ਜਾਂ ਫਿਰ ਨਾਮ ਹੀ ਹੋਊ। ਜਿਹੜਾ ਬੰਦਾ ਕਵੇ ਮੈਂ ਇੰਨਾ ਨਿਤਨੇਮ ਕਰਦਾ, ਮੈਂ ਇੰਨਾ ਸਿਮਰਨ ਕਰਦਾ, ਮੇਰਾ ਇੰਨਾ ਜਪ ਤਪ ਹੈ, ਇਹਦਾ ਮਤਲਬ ਇਹ ਆ ਵੀ ਉਹ ਕਰਦਾ ਕੱਖ ਨਹੀਂ। ਸਾਬਰ ਅੰਦਰ ਸਾਬਰੀ ਤਨ ਏਵੈ ਜਾਲੇਣ, ਹੋ ਨਜੀਕ ਖੁਦਾਏ ਦੇ ਭੇਦ ਨਾ ਕਿਸੈ
ਦੇਣ
ਦੇਣ। ਕਬੀਰ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ, ਜਿੱਦਾਂ ਗਾਉਣ ਵਾਲੇ ਘੜੇ ਵਜਾਉਂਦੇ ਆ ਨਾ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਕਹਿੰਦੇ ਜਿਹੜਾ ਘੜਾ ਆਵਾਜ਼ ਉਹ ਘੜਾ ਕਰਦਾ, ਜਿਹੜਾ ਖਾਲੀ ਹੋਵੇ ਘੜੇ ਨੂੰ ਕਦੇ ਪਾਣੀ ਦਾ ਭਰ ਕੇ ਵਜਾਓ ਕਦੇ ਵੀ ਨਹੀਂ ਵੱਜਣਾ। ਘੜੇ ਨੂੰ ਦਾਣਿਆਂ ਦਾ ਭਰ ਲਓ, ਵੱਜੂ ਕਿਤੇ? ਵੱਜੇਗਾ ਹੀ ਉਹ ਜਿਹੜਾ ਖਾਲੀ ਹੈ, ਆਪਣੇ ਮੂੰਹ ਬੋਲੇਗਾ ਹੀ ਉਹ, ਕਹੇਗਾ ਹੀ ਉਹ ਵੀ ਮੈਂ ਤੇ ਰੰਜ ਕਰ ਦੂ, ਪਾਰ ਉਤਾਰਾ ਕਰ ਦੂ। ਜਿਹੜਾ ਅੰਦਰੋਂ ਖਾਲੀ ਹੈ, ਉਹ ਜਿਹੜਾ ਕਹਿੰਦੇ ਅੰਦਰੋਂ ਭਰਿਆ ਹੋਇਆ ਹੋਵੇ, ਉਹ ਕਿਸੇ ਨੂੰ ਦੱਸਦਾ ਨਹੀਂ, ਦੱਸਦਾ ਨਹੀਂ। ਸਾਧ ਸੰਗਤ ਜੀ ਫੁੱਲ ਖਿੜਦਾ ਉਹ ਦੱਸਦਾ ਥੋੜਾ ਆ ਕੇ ਵੀ ਭਵਰਿਆ ਆ ਜਾ, ਉਹਨੂੰ ਆਪ ਹੀ ਪਤਾ ਲੱਗ ਜਾਣਾ। ਸਾਧ ਸੰਗਤ ਜੀ ਉਹਨੇ ਆਪਣੇ ਆਪ ਹੀ ਪਹੁੰਚ ਜਾਣਾ, ਜਿੱਥੇ ਫੁੱਲ ਖਿੜਿਆ ਹੋਵੇ ਤੇ ਭਵਰੇ ਨੇ ਆਪਣੇ ਆਪ ਪਹੁੰਚ ਜਾਣਾ। ਲਾਈਟ ਸੱਦਦੀ ਥੋੜਾ ਵੀ ਪਤੰਗਿਆ ਆ ਜਾ, ਉਹ ਕਹਿੰਦੀ ਥੋੜਾ ਵੀ ਆ ਜਾ, ਉਹ ਜਦ ਲਾਈਟ ਜਗੀ ਹੈ ਤੇ ਪਤੰਗੇ ਨੇ ਆਪਣੇ ਆਪ ਪਹੁੰਚ ਜਾਣਾ। ਜੇ ਕਮਾਈ ਕੀਤੀ ਹੈ, ਜੇ ਤੂੰ ਜਪ ਤਪ ਕੀਤਾ, ਜੇ ਸੇਵਾ ਸਿਮਰਨ ਕੀਤਾ ਹੈ, ਤੇ ਕਹਿਣ ਦੀ ਤੇ ਲੋੜ ਹੀ ਨਹੀਂ ਪੈਣੀ, ਆਪਣੇ ਮੂੰਹ ਆਪਣੇ ਆਪ ਪਤਾ ਲੱਗ ਜਾਣਾ। ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਕੇ ਲੈ ਵੇਖ ਲਓ, ਉਹਨਾਂ ਨੇ ਆਪਣੇ ਜੀਵਨ ਵਿੱਚ ਕਦੇ ਕਿਸੇ ਨੂੰ ਕਿਹਾ ਹੀ ਨਹੀਂ ਕਿ ਲੈ ਬਈ ਆ ਜਾ ਇੱਧਰ ਆਓ, ਪਾਰ ਉਤਾਰਾ ਕਰ। ਕੋਈ ਵੀ ਆ ਗਿਆ, ਹਰ ਇੱਕ ਨੂੰ ਇਹੀ ਆਖਿਆ, ਲੈ ਭਾਈ ਤੇਰਾ ਪਾਰ ਉਤਾਰਾ ਤਦ ਹੋਣਾ ਜੇ ਗੁਰੂ ਵਾਲਾ ਬਣੇਗਾ, ਕਿਸੇ ਨੂੰ ਕਿਹਾ ਨੀ। ਨਾਲੇ ਵੇਖੋ ਕਿੱਡੀਆਂ ਵੱਡੀਆਂ ਪਾਵਰਾਂ ਦੇ ਮਾਲਕ, ਸਾਰੀ ਸਾਰੀ ਰਾਤ ਲਹਿਰ ਵਿੱਚ ਖਲੋ ਕੇ ਬੰਦਗੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕਹਿਣਾ ਬੜਾ ਸੌਖਾ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ ਹੈ, ਮੈਂ ਅੱਜ ਕਈ ਵਾਰੀ ਚਲੋ ਗੋਸ਼ਟੀਆਂ ਚੱਲਦੀਆਂ ਰਹਿੰਦੀਆਂ, ਕਦੀ ਕਿਤੇ ਕਦੀ ਕਿਤੇ, ਸਤਿਗੁਰਾਂ ਦੀ ਮਿਹਰ ਤੁਹਾਡੀਆਂ ਸੀਸਾਂ ਦਾ ਸਦਕਾ, ਡਿਊਟੀ ਵੀ ਐਸੀ ਲੱਗੀ ਆ, ਕਈ ਸਾਡੇ ਕੱਟੜ ਕਹਿ ਲਓ ਭਾਵੇਂ, ਉਹ ਹੁਣ ਕਹਿੰਦੇ ਕਹਿੰਦੇ ਗੱਲਾਂ ਚੱਲਦੀਆਂ ਚੱਲਦੀਆਂ ਕਈ ਵਾਰੀ ਕਹਿ ਦੇਣਗੇ, ਬਾਬਾ ਜੀ ਸੰਤ ਬਾਬਾ ਈਸ਼ਰ ਸਿੰਘ ਦੇ ਅਸੀਂ ਰਾੜਾ ਸਾਹਿਬ ਚਲੇ ਗਏ ਜੀ, ਉੱਥੇ ਤੇ ਕਹਿੰਦੇ ਜੁੱਤੀਆਂ ਦੀ ਪੂਜਾ ਹੋਈ ਜਾਂਦੀ, ਉਹ ਕਹਿੰਦੇ ਉੱਥੇ ਤੇ ਏਡਾ ਵੱਡਾ ਭੋਰਾ, ਏਡਾ ਵੱਡਾ ਬੈੱਡ ਲੱਗਿਆ ਜੀ, ਉਹਦਾ ਕੀ ਫਾਇਦਾ? ਲਓ ਇਹਦਾ ਕਿਆ ਮਤਲਬ ਹੈ? ਬੇਨਤੀ ਇਹ ਆ ਪਿਆਰਿਆ, ਤੂੰ ਮਹਾਰਾਜ ਦੇ ਮਹਾਂਪੁਰਸ਼ਾਂ ਦੇ ਜੁੱਤੇ ਤੇ ਵੇਖ ਲੇ, ਜੋੜੇ ਪਏ ਤੇ ਵੇਖ ਲੇ, ਬੈੱਡ ਤੇ ਵੇਖ ਲੇ, ਉਹਨਾਂ ਦਾ ਭੋਰਾ ਸਾਹਿਬ ਤੇ ਵੇਖ ਲਿਆ, ਉਹਨਾਂ ਦੀਆਂ ਗੱਡੀਆਂ ਤੇ ਵੇਖ ਲਈਆਂ, ਪਰ ਕਿਤੇ ਮਹਾਂਪੁਰਖਾਂ ਦੀ ਕਮਾਈ ਵੇਖੋ ਨਾ, ਪਤਾ ਫੇਰ ਲੱਗਣਾ। ਘਰ ਵਾਲੀ ਨੂੰ ਕਹਿ ਦੋ ਜੁੱਤਾ ਸਾਫ਼ ਕਰ ਦਿਓ, ਕਹਿੰਦੀ ਤੇਰੇ ਟੁੱਟੇ ਨੇ ਤੂੰ ਕਰ ਲਾ ਆਪੇ, ਹੁਣ ਤੇਰੇ ਨੀ ਹੋ ਗਏ ਸਾਫ਼। ਘਰ ਵਾਲੀ ਨੀ ਕਰਦੀ, ਹੋਰ ਤੇ ਗੱਲਾਂ ਛੱਡੋ, ਪੁੱਤ ਨੀ ਜੁੱਤਾ ਸਾਫ਼ ਕਰਦਾ, ਅੱਜ ਤੱਕ ਉਹਨਾਂ ਦਾ ਸਤਿਕਾਰ ਹੋ ਰਿਹਾ। ਹੁਣ ਸਾਧ ਸੰਗਤ ਜੀ ਭੋਰਾ ਸਾਹਿਬ ਵੇਖ ਲਿਆ, ਰਾੜਾ ਸਾਹਿਬ ਵੇਖ ਲਿਆ, ਏਡਾ ਵੱਡਾ ਸਥਾਨ ਬਣਿਆ, ਹੋਰ ਤੇ ਗੱਲਾਂ ਦੀਆਂ ਗੱਲਾਂ ਲੈ, ਜਿੰਨੀਆਂ ਮਰਜ਼ੀ ਖੁਰਾਕਾਂ ਖਵਾ ਲਓ, ਉਹੋ ਜਿਹੀਆਂ ਮੱਝਾਂ ਨਹੀਂ ਬਣ ਸਕਦੀਆਂ। ਵੇਖ ਲਓ ਜਿੰਨਾ ਜ਼ਿਮੀਦਾਰ ਵਿਚਾਰੇ, ਉਹ ਅੱਖਾਂ ਹੀ ਅੱਡੀਆਂ ਰਹਿ ਜਾਂਦੀਆਂ ਵੀ ਅਸੀਂ ਇੰਨੀ ਖਲ ਵੀ ਪਾਈ ਦੀ ਆ, ਵਡੇਵੇਂ ਵੀ ਪਾਈ ਦੇ, ਇਹੋ ਜਿਹੀਆਂ ਕਿਉਂ ਨਹੀਂ ਬਣਦੀਆਂ? ਨਾ ਉਹ ਬਣ ਸਕਣ ਉਹ ਜਿਹੀਆਂ, ਕਿਉਂ ਬਈ? ਹਰ ਚੀਜ਼ ਵਿਲੱਖਣ ਹੈ, ਉੱਥੋਂ ਦੀ ਹਰ ਚੀਜ਼ ਵਿਲੱਖਣ ਹੈ। ਤੁਸੀਂ ਕਦੇ ਦਰਬਾਰ ਸਾਹਿਬ ਵਿੱਚ ਵੜ ਜਾਓਗੇ ਨਾ, ਜਦੋਂ ਉਹ ਜਿੰਨੇ ਕਦੇ ਵਾਹਿਗੁਰੂ ਨੇ ਆਖਿਆ ਉਹਦੇ ਮੂੰਹ ਵੀ ਵਾਹਿਗੁਰੂ ਨਿਕਲ ਆਉਂਦਾ, ਜਿੰਨੇ ਕਦੇ ਵਾਹਿਗੁਰੂ ਨੇ ਨਾ ਆਖਿਆ, ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਵੋਗੇ ਉਹਦੇ ਅੰਦਰੋਂ ਵੀ ਵਾਹਿਗੁਰੂ ਵਾਹਿਗੁਰੂ। ਵੀ ਕਮਾਲ, ਉੱਥੇ ਸ਼ਾਂਤੀ ਹੀ ਇੰਨੀ। ਕਹਿੰਦੇ ਸੰਤ ਮਹਾਰਾਜ ਜਦੋਂ ਕਦੇ ਭੋਰਾ ਸਾਹਿਬ 'ਚ ਟਹਿਲਦੇ ਹੁੰਦੇ ਸੀ ਨਾ, ਭੋਰੇ ਦੀਆਂ ਕੰਧਾਂ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੀਆਂ।
ਸਤਿ ਸ੍ਰੀ ਅਕਾਲ।
ਸਾਧ ਸੰਗਤ ਜੀ ਉਹਨਾਂ ਦੀਆਂ ਕਮਾਈਆਂ ਵੇਖੋ, ਕਦੇ ਸਾਰੀ ਸਾਰੀ ਰਾਤ ਨਹਿਰ ਵਿੱਚ ਖਲੋਣਾ ਕਿਤੇ ਸੌਖਾ ਪਿਆ, 70 ਸਾਲ ਦੀ ਉਮਰ ਹੋ ਗਈ ਤੇ ਕੀਰਤਨ ਫਿਰ ਵੀ ਨਹੀਂ ਛੱਡਿਆ, ਹੈ ਕਿਤੇ ਕੋਈ ਐਸੀ ਕਮਾਈ ਕਿਤੇ ਧਰੀ ਪਈ? ਠੀਕ ਆ, ਕੋਈ ਅੱਜ ਦਿਆਂ ਨੂੰ ਕਹਿ ਦੇ ਵੀ ਮੈਂ ਅੱਜ ਵਾਲੇ ਬਾਬਿਆਂ ਨੂੰ ਨਹੀਂ ਮੰਨਦਾ, ਨਾ ਮੰਨ ਤੇਰੀ ਮਰਜ਼ੀ ਆ, ਪਰ ਇਹ ਨਾ ਕਹੋ ਕਦੇ ਵੀ ਬਾਬਾ ਆਨੰਦ ਸਿੰਘ ਵੀ ਸੰਤ ਨਹੀਂ ਹੋਏ, ਬੇਨਤੀ ਗੱਲ ਵੀ ਕੀਤੀ ਸੀ। ਇਹ ਨਾ ਕਦੇ ਕਹੋ ਵੀ ਬਾਬਾ ਈਸ਼ਰ ਸਿੰਘ ਵੀ ਏਦਾਂ ਹੀ ਸੀ, ਗੱਲ ਨਹੀਂ ਪਿਆਰਿਓ। ਘਾਟਾਂ ਤੇ ਹਰ ਇੱਕ ਵਿੱਚ ਆਉਂਦੀਆਂ ਹਨ, ਗਾਂ ਦੀ ਗਾਂ ਘਾਟਾਂ ਆ ਜਾਂਦੀਆਂ, ਪਰ ਮਹਾਂਪੁਰਖਾਂ ਦੀਆਂ ਕਮਾਈਆਂ ਦੇ ਅੱਗੇ ਅੱਜ ਸਿਰ ਝੁਕਦਾ? ਸਾਰੀ ਸਾਰੀ ਰਾਤ ਕਿਤੇ ਨਹਿਰ ਵਿੱਚ ਖਲੋਣਾ ਸੌਖਾ ਹੀ ਪਿਆ, 9 ਲੱਖ ਪ੍ਰਾਣੀਆਂ ਨੂੰ ਸਾਡੀ ਜ਼ਿੰਦਗੀ ਚ ਸਾਡੇ ਘਰ ਵਾਲੀ ਨੀ ਮੰਨਦੇ, ਪਰਿਵਾਰ ਹੀ ਨੀ ਮੰਨਦਾ, ਬੱਚੇ ਹੀ ਕਹਿਣੇ ਚ ਨਹੀਂ ਚੱਲਦੇ, 9 ਲੱਖ ਨੂੰ ਆਪਣੇ ਮਗਰ ਲਾ ਕੇ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲਾ ਕੇ ਗੁਰੂ ਕੇ ਜਹਾਜ਼ੇ ਚੜਾ ਦੇਣਾ ਕਿਤੇ ਸੌਖੀ ਜੀ ਗੱਲ? ਤੇ ਗੱਲਾਂ ਉਹ ਕਰਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ 9 ਨੂੰ ਵੀ ਨੀ ਜੋੜਿਆ, ਜੋੜੇ ਤੇ ਦਿਸ ਗਏ, ਨਾਲੇ ਉਹਨਾਂ ਨੇ ਕਿਹੜਾ ਕਿਹਾ ਭਾਈ ਮੇਰੇ ਜੁੱਤਿਆਂ ਨੂੰ ਪੂਜਿਓ, ਉਹਨਾਂ ਨੇ ਕਿਹੜਾ ਕਿਹਾ? ਇਹ ਤੇ ਚਲੋ ਸੰਗਤ ਦਾ ਪਿਆਰ ਹੈ, ਪਤਾ ਲੱਗਦਾ ਵੀ ਜੇ ਅੱਜ ਕਮਾਈਆਂ ਕੀਤੀਆਂ ਨੇ ਤੇ ਅੱਜ ਉਹਨਾਂ ਜੋੜਿਆਂ ਦਾ ਵੀ ਸਤਿਕਾਰ ਹੋ ਰਿਹਾ, ਨਮਸਕਾਰ ਹੁਣ ਵੀ ਕਿੱਦਾਂ ਨਾ ਟਰਾਲੀਆਂ ਬੜੀਆਂ ਜਾਂਦੀਆਂ ਨੇ। ਸਾਧ ਸੰਗਤ ਜੀ, ਇੱਕ ਲਾਈਨ ਲੱਗੀ ਜਾ ਰਹੀ ਹੈ, ਨਗਰ ਕੀਰਤਨ ਜਾ ਰਿਹਾ, ਟਰਾਲੀਆਂ ਹੋਰ ਵੀ ਬੜੀਆਂ ਨੇ, ਸਾਰੀਆਂ ਹੁੰਦੀਆਂ ਵੀ ਲੋਹੇ ਦੀਆਂ ਹੀ ਹੈ, ਪਰ ਜਿਹੜੀ ਟਰਾਲੀ ਚ ਗੁਰੂ ਗ੍ਰੰਥ ਸਾਹਿਬ ਮਰ ਦਾ ਪ੍ਰਕਾਸ਼ ਕਰ ਦਿਓਗੇ ਉਹ ਟਰਾਲੀ ਨੂੰ ਮੱਥੇ ਟੇਕਦੇ ਨੇ। ਟਰਾਲੀਆਂ ਤੇ ਹੋਰ ਵੀ ਬਹੁਤ ਹੋਣ, ਉਸ ਟਰਾਲੀ ਦਾ ਸਤਿਕਾਰ ਹੋ ਰਿਹਾ, ਬੈੱਡ ਤੇ ਹੋਰ ਵੀ ਬੜੇ ਨੇ ਜਿਨ੍ਹਾਂ ਤੇ ਆਰਾਮ ਕਰੀਦਾ, ਪਰ ਜਿਹੜੇ ਬੈੱਡ ਦੇ ਵਿੱਚ ਗੁਰੂ, ਜਿਹੜੇ ਬੈੱਡ ਉੱਤੇ ਮਰ ਦਾ ਪ੍ਰਕਾਸ਼ ਕਰ ਦਿਓਗੇ ਬੈੱਡ ਨੂੰ ਵੀ ਮੱਥੇ ਟੇਕਦੇ ਆ। ਕਮਰੇ ਹੋਰ ਵੀ ਕੋਠੀ ਦੇ ਬੜੇ ਨੇ, ਜਿਹੜੀ ਕੋਠੀ ਚ ਮਰ ਦਾ ਪ੍ਰਕਾਸ਼ ਕਰ ਦਿਓਗੇ ਜਿਹੜੇ ਕਮਰੇ ਚ ਕਰ ਦਿਓਗੇ ਕਮਰੇ ਨੂੰ ਵੀ ਮੱਥੇ ਟੇਕਦੇ ਨੇ। ਸਰੀਰ ਤੇ ਹੋਰ ਵੀ ਬੜੇ ਨੇ ਜਿਨ੍ਹਾਂ ਦੇ ਅੰਦਰ ਬਾਣੀ ਦਾ ਪ੍ਰਕਾਸ਼ ਹੋ ਜਾਂਦਾ ਉਹਨਾਂ ਸਰੀਰਾਂ ਨੂੰ ਵੀ ਮੱਥੇ ਟੇਕਦੇ ਨੇ, ਆਪਣੇ ਆਪ ਸਿਰ ਝੁਕ ਜਾਂਦਾ। ਕਹਿਣ ਵਾਲਾ ਕੋਈ ਜੋ ਮਰਜ਼ੀ ਕਹੀ ਜਾਵੇ, ਕਿੱਥੋਂ ਤੱਕ ਮਹਾਂਪੁਰਖਾਂ ਦੀ ਦਿਆਲਤਾ ਸੀ, ਸਾਧੂ ਸਦਾ ਹੀ ਕਿਰਪਾਲੂ ਦਿਆਲੂ ਹੁੰਦੇ। ਆ ਭੀੜ ਪਿੰਡ ਆਪਣੇ ਨੇੜੇ ਹੀ ਆ ਨਾ, ਤੇ ਮਹਾਂਪੁਰਖ ਭੋਰਾ ਸਾਹਿਬ ਵਾਲੇ ਇੱਥੋਂ ਦੇ ਹੀ ਆ, ਉਹਨਾਂ ਦਾ ਜਨਮ ਸਥਾਨ ਭੀੜ ਆ। ਸੰਤ ਬਾਬਾ ਤੇਜਾ ਸਿੰਘ ਜੀ ਭੋਰਾ ਸਾਹਿਬ ਵਾਲੇ ਮਹਾਂਪੁਰਸ਼, ਔਰ ਇੱਥੇ ਹੀ ਮਹਾਂਪੁਰਖਾਂ ਦੇ ਦੀਵਾਨ ਚੱਲਦੇ ਸੀ। ਕਿਸੇ ਸਮੇਂ ਰੱਖੜੀ ਰੱਖੜ ਪੁੰਨਿਆ, ਮਹਾਂਪੁਰਖ ਦੀਵਾਨ ਲਾਉਂਦੇ ਲਾਉਂਦੇ ਘਰ ਚ ਬਹਿ ਗਏ, ਆ ਕੇ ਬੜੇ ਆਨੰਦ ਵਿੱਚ ਚੌਂਕੜਾ ਮਾਰਿਆ ਹੋਇਆ ਬੈਠੇ ਆ, ਘਰ ਚਰਨ ਪਾ ਰਹੇ ਨੇ। ਜਦੋਂ ਉੱਠ ਕੇ ਚੱਲੇ ਤੇ ਨਿੱਕੀ ਜੀ 8 ਸਾਲਾਂ ਦੀ ਬੱਚੀ, ਉਹ ਸਾਧ ਸੰਗਤ ਜੀ ਨਾਲੇ ਰੋਈ ਜਾਵੇ, ਹੱਥ ਵਿੱਚ ਉਹਦੇ ਇੱਕ ਰੱਖੜੀ ਫੜੀ ਹੋਈ ਆ, ਗਾਨਾ ਬਣਾਇਆ ਹੋਇਆ, ਉਹ ਰੋ ਰਹੀ ਆ, ਤੇ ਮਹਾਂਪੁਰਖ ਲੰਘਦੇ ਲੰਘਦੇ ਕਹਿਣ ਲੱਗੇ ਬੇਟਾ ਕੀ ਹੋ ਗਿਆ, ਕਿਉਂ ਰੋਨੀ ਆ? ਉੱਚੀ ਉੱਚੀ ਰੋਣ ਲੱਗ ਗਈ, ਤੇ ਮਹਾਂਪੁਰਖਾਂ ਨੇ ਏਦਾਂ ਸਿਰ ਤੇ ਹੱਥ ਰੱਖਿਆ ਨਾ, ਆਪ ਹੀ ਕੋਲ ਚਲੇ ਗਏ, ਕੀ ਹੋਇਆ ਕਿਉਂ ਰੋ ਰਹੀ ਆ? ਕਹਿਣ ਲੱਗੀ ਜੀ ਅੱਜ ਰੱਖੜੀ ਹੈ, ਸਾਰੀਆਂ ਬੀਬੀਆਂ ਸਾਰੀਆਂ ਮੇਰੀਆਂ ਸਹੇਲੀਆਂ ਨੇ ਰੱਖੜੀਆਂ ਬਣਾਈਆਂ, ਗਾਨੇ ਬਣਾਏ ਆਪਣੇ ਵੀਰਾਂ ਦੇ ਗੁੱਟਾਂ ਤੇ ਬੰਨਾਂ ਗਈਆਂ, ਤੇ ਮੈਂ ਵੀ ਗਾਨਾ ਬਣਾ ਰਹੀ ਸਾਂ, ਮੈਂ ਵੀ ਰੱਖੜੀ ਬਣਾ ਰਹੀ ਸਾਂ, ਤੇ ਮੈਨੂੰ ਉਹਨਾਂ ਨੇ ਮਿਹਣਾ ਮਾਰਿਆ। ਉਹ ਕਹਿੰਦੇ ਤੇਰਾ ਵੀਰ ਤੇ ਹੈ ਨੀ, ਰੱਖੜੀ ਬੰਨੇਗੀ ਕਿਹਦੇ? ਵੀਰ ਤੇ ਹੈ ਨੀ ਤੇਰਾ, ਤੂੰ ਰੱਖੜੀ ਬੰਨੇਗੀ ਕਿਹਦੇ? ਇੰਨਾ ਕਹਿ ਕੇ ਫੇਰ ਰੋਣ ਲੱਗ ਪਈ, ਨਾਲੇ ਰੋਈ ਜਾਏ, ਨਾਲੇ ਹੌਕੇ ਭਰਦੀ ਆ, ਤੇ ਨਾਲੇ ਕਹਿੰਦੀ ਮਹਾਰਾਜ ਜੀ ਮੇਰਾ ਚਾਚਾ ਤੇਜਾ ਸਿੰਘ ਉਹਨੂੰ ਤੁਸੀਂ ਰੱਖ ਲਓ, ਉਹਦੇ ਵੰਡੇ ਮੈਨੂੰ ਇੱਕ ਵੀਰ ਦੇ ਦਿਓ। ਵੇਖੋ ਪਿਆਰ ਵਿੱਚ ਉਹਦੇ ਵੰਡੇ ਲਓ। ਹੁਣ ਮਹਾਂਪੁਰਖਾਂ ਨੇ ਉਸੇ ਸਮੇਂ ਕਹਿੰਦੇ ਕੋਈ ਗੱਲ ਨਹੀਂ, ਮੋਮ ਦਿਲ ਸਿਰ ਤੇ ਰੱਖਿਆ ਤੇ ਕਹਿੰਦੇ ਗੱਲ ਸੁਣ ਬੇਟਾ, ਲੈ ਆ ਫੜ ਰੱਖੜੀ ਜਿਹੜੀ ਬਣਾਈ ਆ ਨਾ ਐਦਕੀ, ਤੇ ਬੰਨ ਦੇ ਮੇਰੇ ਗਾਂ ਨੂੰ, ਆਪਦੇ ਵੀਰ ਦੇ ਬੰਨ ਲਈ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ,
ਗਾਂ ਨੂੰ ਉੱਥੇ ਬੰਨ ਲਈ, ਲੈ ਬੰਨ ਲਈਆਂ, ਤੁਹਾਡੇ ਕੋਲ ਹੀ ਆ। ਭੀੜ ਨਗਰ ਵਿੱਚ ਜਾ ਕੇ ਅੱਜ ਵੀ ਪੁੱਛ ਲਓ, ਲੈ ਕਮਾਈਆਂ ਦੀ ਗੱਲ ਕਿਹੜਾ ਕਰ ਲੂ? ਏਦਾਂ ਪਤਾ ਸੀ ਵਿੱਚ ਦਰਗਾਹ ਦੇ ਚੱਲਦੀ ਹਰੀ ਦੇ ਭਗਤਾਂ ਦੀ, ਕੌਣ ਹੈ ਜਿਨ੍ਹਾਂ ਦੀ ਘਰ ਵਿੱਚ ਵੀ ਨਹੀਂ ਚੱਲਦੀ? ਕਈਆਂ ਦੀ ਘਰ 'ਚ ਚੱਲਦੀ ਆ, ਕਈਆਂ ਦੀ ਆਪਣੇ ਪਰਿਵਾਰ 'ਚ ਚੱਲਦੀ ਆ, ਕਈਆਂ ਦੀ ਆਪਣੀ ਪੱਤੀ 'ਚ ਚੱਲਦੀ ਆ, ਕਈਆਂ ਦੀ ਸਾਰੇ ਪਿੰਡ 'ਚ ਚੱਲਦੀ ਆ, ਕਈਆਂ ਦੀ ਇਲਾਕੇ 'ਚ ਚੱਲਦੀ ਆ, ਕਈਆਂ ਦੀ ਸਾਰੇ ਪੰਜਾਬ 'ਚ ਚੱਲਦੀ ਆ, ਕਈ ਉਹ ਵੀ ਨੇ ਜਿਨ੍ਹਾਂ ਦੀ ਹਿੰਦੁਸਤਾਨ 'ਚ ਚੱਲਦੀ ਆ, ਕਈਆਂ ਦੀ ਸਾਰੀ ਦੁਨੀਆਂ 'ਚ ਚੱਲਦੀ ਆ, ਪਰ ਮਹਾਂਪੁਰਖਾਂ ਦੀ ਕਮਾਈ ਵਾਲਿਆਂ ਦੀ ਵਿੱਚ ਦਰਗਾਹ ਦੇ ਚੱਲਦੀ ਹਰੀ ਨੇ ਭਗਤਾਂ ਦੀ, ਵਿੱਚ ਦਰਗਾਹ ਦੇ ਚੱਲਦੀ ਹਰੀ ਨੇ ਭਗਤਾਂ ਦੀ, ਭਾਈ ਵਿੱਚ ਦਰਗਾਹ ਦੇ ਚੱਲਦੀ ਹਰੀ ਨੇ ਭਗਤਾਂ ਦੀ, 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 ਚੱਲਦੀ ਵਿੱਚ ਦਰਗਾਹ ਦੇ ਚੱਲਦੀ ਵਿੱਚ ਦਰਗਾਹ ਦੇ ਚੱਲਦੀ ਵਿੱਚ ਦਰਗਾਹ ਦੇ ਚੱਲ।
ਪਾਵਰ ਹੈ। ਦਰਗਾਹ ਤੱਕ ਵੀ ਘੰਟੀਆਂ ਖੜਕਾ ਸਕਦੇ ਨੇ, ਪਰ ਹਾਂ ਹੋਵੇ ਕੋਈ ਕਮਾਈ ਵਾਲਾ। ਸੰਤ ਬਾਬਾ ਈਸ਼ਰ ਸਿੰਘ ਜੀਆਂ ਦੀਆਂ, ਉਹਨਾਂ ਮਹਾਂਪੁਰਖਾਂ ਦੀਆਂ ਕਮਾਈਆਂ, ਉਹ ਜੋ ਉਹਨਾਂ ਨੇ ਘਾਲਣਾ ਘਾਲੀ ਹੈ, ਨਹੀਂ ਘਾਲ ਸਕਿਆ ਕੋਈ। ਔਰ ਮਨ ਵਿੱਚ ਮਾਣ ਨਹੀਂ ਲਓ, ਅੱਜ ਗੱਲ ਜੋ ਮੇਰੇ ਤੋਂ ਪਹਿਲਾਂ ਚੱਲ ਰਹੀ ਸੀ, ਕੱਲ ਆਪ ਜੀ ਨੇ ਸੁਣਿਆ ਸੀ ਕਿ ਗੁਰੂ ਨਾਨਕ ਸਾਹਿਬ ਵੇਲੇ ਮੂਲਾ ਹੋਇਆ ਕੀਟ। ਮੂਲਾ ਕੀਟ ਸੁਣਿਆ ਨਾ ਕੱਲ ਜਿਹੜੇ ਹਾਜ਼ਰ ਸੀ। ਔਰ ਇੱਕ ਹੋਇਆ ਮੂਲਾ ਖੱਤਰੀ। ਕੱਲ ਮੂਲੇ ਕੀਟ ਦਾ ਪ੍ਰਸੰਗ ਤੁਸੀਂ ਸੁਣਿਆ ਸੀ ਕਿ ਜੂਆ ਖੇਡਦਾ ਸੀ, ਕਿਰਪਾ ਹੋ ਗਈ ਮਹਾਰਾਜ ਦੀ, ਫਿਰ ਰੰਗ ਚੜ ਗਿਆ। ਰੰਗ ਵੀ ਚੜ ਕਾਹਦਾ ਚੜਿਆ, ਇਹੋ ਜਿਹੀ ਬਿਰਤੀ ਬਣ ਗਈ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਘਰ ਵਿੱਚ ਚੋਰ ਵੀ ਆ ਜਾਂਦਾ, ਸਾਧਾ ਵਾਲੇ ਕੱਪੜੇ ਪਾ ਕੇ, ਤੇ ਗੁੱਸਾ ਨਹੀਂ ਕੀਤਾ ਗੁਰੂ ਨਾਨਕ ਪਾਤਸ਼ਾਹ ਜਿਵੇਂ ਮੇਰੇ ਤੇ ਕਿਰਪਾ ਕੀਤੀ ਆ, ਇਸ ਨਕਲੀ ਸਾਧ ਨੂੰ ਵੀ ਅਸਲੀ ਸਾਧ ਬਣਾ। ਇਹੋ ਜਿਹੇ ਗੁਰੂ ਨਾਨਕ ਦੇ ਸੇਵਾਦਾਰ। ਹੁਣ ਇੱਕ ਹੋਇਆ ਮੂਲਾ ਖੱਤਰੀ, ਮੂਲਾ ਇੱਕ ਕੀਟ ਤੇ ਇੱਕ ਮੂਲਾ ਖੱਤਰੀ, ਜਿਹੜਾ ਸਿਆਲਕੋਟ ਦੇ ਰਹਿਣ ਵਾਲਾ ਸੀ। ਤੇ ਆਪ ਜੀ ਜਿੱਦਾਂ ਸੁਣ ਰਹੇ ਸੀ ਮੇਰੇ ਤੋਂ ਪਹਿਲਾਂ ਜਥੇ ਪਾਸੋਂ ਕਿ ਸਤ ਸੰਗਤ ਜੀ ਹਮਜਾ ਗੌਂਸ ਪੀਰ ਰਹਿੰਦਾ ਸਿਆਲਕੋਟ ਸ਼ਹਿਰ ਦੇ ਅੰਦਰ। ਇੱਕ ਪਰਿਵਾਰ ਨੇ ਜਾ ਕੇ ਬੇਨਤੀ ਕੀਤੀ, ਕਹਿੰਦੇ ਕੋਈ ਕਿਰਪਾ ਕਰ ਦੋ, ਔਲਾਦ ਹੋ ਜੇ। ਕਹਿੰਦੇ ਹੋ ਜੂ, ਪਰ ਇੱਕ ਪੁੱਤ ਮੈਨੂੰ ਦੇਣਾ ਪਊ ਜਿਹੜਾ ਜਨਮ ਲਏਗਾ ਵੱਡਾ ਪੁੱਤ। ਉਹ ਕਹਿੰਦੇ ਜੀ ਠੀਕ ਹੈ, ਚਲੋ ਕਿਰਪਾ ਹੋ ਗਈ, ਪੁੱਤਰ ਹੋਇਆ। ਕਹਿੰਦੇ ਲਿਆਓ ਭਾਈ ਚੜਾ ਦਿਓ, ਮੋਹ ਆਉਂਦਾ। ਕਹਿੰਦੇ ਜੀ ਦੂਜਾ ਹੋ ਜਾਣ ਦਿਓ, ਵੱਡਾ ਫਿਰ ਤੁਹਾਨੂੰ ਦੇ ਦਾਂਗੇ। ਦੂਜਾ ਹੋ ਗਿਆ, ਉਹਨਾਂ ਨੇ ਫਿਰ ਵੀ ਨਾ ਦਿੱਤਾ। ਪੁੱਤਰ ਦਾ ਮੋਹ ਆਉਂਦਾ, ਕਹਿੰਦੇ ਜੀ ਇਹਦੇ ਵੰਡੇ ਤੁਸੀਂ ਸੋਨਾ ਲੈ ਲਓ ਭਾਵੇਂ, ਪਰ ਪੁੱਤ ਦੇਣਾ ਕੋਈ ਸੌਖੀ ਜੀ ਗੱਲ ਨਹੀਂ, ਅਸੀਂ ਨਹੀਂ ਦੇ ਸਕਦੇ। ਮਹਾਂਪੁਰਸ਼ ਕਹਿੰਦੇ ਚਲੋ ਬਾਪੂ, ਸਿਆਲਕੋਟ ਵਿੱਚ ਰਹਿਣ ਵਾਲਾ ਪੀਰ ਹਮਜਾ ਗੌਂਸ ਕਹਿੰਦਾ ਉਹ ਤੁਸੀਂ ਪੁੱਤਰ ਮੈਨੂੰ ਦੇ ਦਿਓ। ਕਹਿੰਦੇ ਨਹੀਂ। ਕਹਿੰਦੇ ਅੱਛਾ, ਐਡੇ ਅਕਿਰਤ ਘਣ ਲੋਕ ਪਹਿਲਾਂ ਤਰਲੇ ਕਰਦੇ ਸੀ, ਹੁਣ ਮੁੱਕਰ ਗਏ। ਮੱਠ ਬਣਾ ਲਿਆ, ਕਹਿੰਦਾ ਇਹਦੇ ਵਿੱਚ ਬੈਠ ਜਾਣਾ ਤੇ ਸਾਰਾ ਸਿਆਲਕੋਟ ਮੈਂ ਗਰਕ ਕਰ ਦੇਣਾ, 40 ਦਿਨ ਦਾ ਰੱਖ ਕੇ ਚਲੀਸਾ, ਸਿਆਲਕੋਟ ਹੀ ਗਰਕ ਕਰ ਦੇਣਾ ਸਾਰਾ। ਸਿਆਲਕੋਟ ਹੀ ਹੁਣ ਸ਼ਹਿਰ ਵਾਲੇ ਸਾਰੇ ਡਰਦੇ ਆ, ਕਹਿੰਦੇ ਵੀ ਜਿਹੜਾ ਇਹ ਭੋਰੇ ਚ ਬਹਿ ਗਿਆ ਖਰਾਬ ਹੋ ਜਾਣਾ ਕੰਮ। ਹੁਣ ਇਹ ਕੌਣ ਬਚਾਊ ਸਾਨੂੰ ਇਹਦੇ ਕਹਿਰ ਤੋਂ? ਬਚਾਏਗਾ ਉਹ ਜਿਹੜਾ ਇਹਦੇ ਨਾਲੋਂ ਵੀ ਤਕੜਾ ਹੈ, ਹੋਰ ਤੇ ਨਹੀਂ ਕੋਈ ਬਚਾ ਸਕਦਾ। ਜਿਹੜਾ ਇਹਦੇ ਨਾਲੋਂ ਵੀ ਪਹੁੰਚਿਆ ਹੋਇਆ ਹੋਊਗਾ ਉਹ ਬਚਾਊ, ਹੋਰ ਨਹੀਂ ਕੋਈ ਬਚਾ ਸਕਦਾ। ਸਾਧ ਸੰਗਤ ਜੀ ਫਿਰ ਲੱਗ ਪਏ ਅਰਦਾਸਾਂ ਕਰਨ, ਸਾਰੇ ਸਿਆਲਕੋਟ ਵਾਲੇ ਕਿਹਨੂੰ ਯਾਦ ਕਰੀਏ? ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ, ਕਹਿੰਦੇ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰਕ ਮੂਰਤ ਹੈ ਜਗ ਆਇਓ। ਗੁਰੂ ਨਾਨਕ ਨੂੰ ਕਰੋ ਯਾਦ, ਹੁਣ ਉਹੀ ਕਰਨਗੇ ਕਿਰਪਾ। ਕਰੋ ਬੇਨਤੀ, ਮਿਹਰ ਕਰ ਦਿਓ ਮਹਾਰਾਜ, ਜਗਤ ਜਲੰਦਾ
ਰੱਖ ਲੈ
ਆਪਣੀ ਕਿਰਪਾ
ਧਾਰ।
ਸਭ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ, ਨਾਨਕ ਨਿਰੰਕਾਰੀ ਮਹਾਰਾਜ ਕਰ ਦਿਓ ਕਿਰਪਾ, ਆ ਜਾਓ ਇਹਦੇ ਤੋਂ ਤੁਸੀਂ ਬਚਾ ਸਕਦੇ ਹੋ, ਕਿਰਪਾ ਕਰੋ। ਇੱਧਰ ਅਰਦਾਸਾਂ ਹੋ ਰਹੀਆਂ ਨੇ, ਇੱਧਰ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਲੈ ਚੱਲ ਫਿਰ, ਹੁਣ ਤੇਰੀ ਰਬਾਬ ਵੱਜੂ ਤੇ ਸਿਆਲਕੋਟ ਜਾ ਕੇ ਵੱਜੂ। ਧੰਨ ਮਰਦਾਨਾ, ਮੈਂ ਵੇਖਦਾ ਸੇਵਾਦਾਰ ਅੱਜ ਵੀ ਬਹੁਤ ਨੇ, ਪਰ ਧੰਨ ਭਾਈ ਮਰਦਾਨਾ ਸੀ, ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਨਾਲ ਨਿਭਾ ਦਿੱਤੀ। ਲਾਉਣੀ ਬੜੀ ਸੌਖੀ ਹੈ ਪਰ ਨਿਭਾਉਣੀ ਬੜੀ
ਔਖੀ ਹੈ।
ਅੰਮ੍ਰਿਤ ਛਕ ਲੈਣਾ ਸੌਖਾ ਹੈ ਪਰ ਤੋੜ ਨਿਭਾਉਣਾ ਸੌਖਾ। ਇਹ ਤੇ ਕੋਈ ਵਿਰਲਾ ਹੀ ਆ ਜਿਹਦੇ ਕਕਾਰ ਨਾਲ ਹੀ ਜਾਂਦੇ ਆ, ਕੋਈ ਵਿਰਲਾ ਹੁੰਦਾ ਹੈ। ਰੱਬ ਤੇ ਮਨਾਇਆ ਮਨ ਜਾਂਦਾ, ਧਿਆਨ ਦੇਣਾ, ਜਿਹੜਾ ਅੰਮ੍ਰਿਤ ਛਕਣਾ ਨਾ ਪੰਜ ਪਿਆਰਿਆਂ ਤੋਂ, ਇਹ ਗੁਰੂ ਗੋਬਿੰਦ ਸਿੰਘ ਦਾ ਹੁਕਮ ਆ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਮਨਾ ਲਿਆ, ਗੁਰੂ ਮਨਾ ਲਿਆ ਤੇ ਰੱਬ ਮੰਨਿਆ ਮਨਾਇਆ ਹੀ ਹੈ। ਰੱਬ ਮੰਨ ਜਾਏਗਾ ਪਰ ਗੁਰੂ ਮਨਾਉਣਾ ਔਖਾ। ਤੇ ਗੁਰੂ ਕਿੱਦਾਂ ਮੰਨਦਾ? ਜੋ ਪੰਜ ਪਿਆਰਿਆਂ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਜੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਲਿਆ ਤੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਮੰਨ ਲਿਆ, ਜੇ ਪੰਜ ਪਿਆਰਿਆਂ ਦੀ ਰਹਿਤ ਮਰਿਆਦਾ ਨੂੰ ਜੀਵਨ ਵਿੱਚ ਧਾਰਨ ਕਰ ਲਿਆ ਤੇ ਸਮਝ ਲਓ ਗੁਰੂ ਨੂੰ ਮਨਾ ਲਿਆ।
ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ ਏ, ਰੱਬ ਤੇ ਮਨਾਇਆ ਮਨ ਜਾਂਦਾ ਗੁਰੂ ਮਨਾਉਣਾ ਔਖਾ ਏ, ਰੱਬ ਤੇ ਮਨਾਇਆ ਮਨ ਜਾਂਦਾ ਗੁਰੂ ਮਨਾਉਣਾ ਔਖਾ ਏ, ਰੱਬ ਤੇ ਮਨਾਇਆ ਮਨ ਜਾਂਦਾ ਗੁਰੂ ਮਨਾਉਣਾ ਔਖਾ ਏ, ਰੱਬ ਤੇ ਮਨਾਇਆ ਮਨ ਜਾਂਦਾ ਗੁਰੂ ਮਨਾਉਣਾ ਰੱਬ ਤੇ ਮਨਾਇਆ ਮਨ ਜਾਂਦਾ ਗੁਰੂ ਮਨਾਉਣਾ ਔਖਾ ਏ,
ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ,
ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਤੋੜ ਨਿਭਾਉਣਾ ਔਖਾ ਏ, ਅੱਖੀਆਂ ਵਿੱਚ ਪਰਬਤ ਛੁੱਪ ਜਾਂਦੇ। ਇੱਕ ਵਾਰੀ ਤੇ ਮਨ ਲੱਗ ਜਾਏਗਾ, ਸਿੱਖਿਆ ਸਿਖਾਇਆ ਜਿੱਦਾਂ ਇੱਥੇ ਆਏ ਤੇ ਮਨ ਝੁਕ ਗਿਆ, ਸੋਫੇ ਤੇ ਬਹਿ ਗਏ ਝੁਕ ਗਿਆ, ਉੱਠ ਪਏ ਤੇ ਫਿਰ ਉੱਦਾਂ ਹੀ। ਇੱਕ ਵਾਰੀ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ ਔਖਾ ਹੈ, ਧਿਆਨ ਦੇਣਾ। ਅੱਖੀਆਂ ਵਿੱਚ ਪਰਬਤ ਛੁੱਪ ਜਾਂਦੇ, ਇਹਨਾਂ ਅੱਖਾਂ ਦੇ ਨਾਲ ਅਸੀਂ ਪਤਾ ਨੀ ਕਿੰਨਾ ਕੁ ਕੁਝ ਵੇਖਿਆ, ਇਹਨਾਂ ਵਿੱਚ ਛੁਪਿਆ ਹੀ ਹੋਇਆ। ਕਿੰਨੀ ਦੁਨੀਆ ਘੁੰਮੀ, ਹੇਮਕੁੰਡ ਵੀ ਗਏ, ਕਦੇ ਹਜੂਰ ਸਾਹਿਬ ਵੀ ਗਏ, ਅੰਮ੍ਰਿਤਸਰ ਵੀ ਗਏ, ਕਿੰਨਾ ਕੁਝ ਛੁਪ ਜਾਂਦਾ ਇਹਨਾਂ ਅੱਖਾਂ ਦੇ ਵਿੱਚ। ਕੋਈ ਇਹੋ ਜਿਹਾ ਹੈ ਜਿਹੜਾ ਪ੍ਰੇਮ ਛੁਪਾ ਲੇ? ਨਹੀਂ। ਕਈ ਜਾਓ ਰੋਣਾ ਨਹੀਂ ਰੋਣਾ ਨਹੀਂ, ਪਰ ਫਿਰ ਵੀ ਧੱਕੇ ਨਾਲ ਹੀ ਅੱਖਾਂ ਚੋਂ ਪਾਣੀ ਆ ਜਾਂਦਾ। ਅੱਖੀਆਂ ਵਿੱਚ ਪਰਬਤ ਛੁੱਪ ਜਾਂਦੇ ਪਰ ਪ੍ਰੇਮ ਛੁਪਾਉਣਾ, ਪਰਬਤ ਛੁੱਪ ਜਾਂਦੇ ਪ੍ਰੇਮ ਛੁਪਾਉਣਾ ਪ੍ਰੇਮ ਛੁਪਾਉਣਾ ਔਖਾ ਏ, ਪਰ ਸੇਵਕ ਤੇ ਹਰ ਕੋਈ ਬਣ ਜਾਂਦਾ ਸਿਰ ਤਲੀ ਟਿਕਾਉਣਾ, ਸੇਵਕ ਤੇ ਹਰ ਕੋਈ ਬਣ ਜਾਂਦਾ ਸਿਰ ਤਲੀ ਟਿਕਾਉਣਾ ਔਖਾ ਏ, ਸੇਵਕ ਤੇ ਹਰ ਕੋਈ ਬਣ ਜਾਂਦਾ ਸਿਰ ਤਲੀ ਟਿਕਾਉਣਾ, ਹਰ ਕੋਈ ਬਣ ਜਾਂਦਾ ਉਪਾਏ। ਪਾਣੀ ਪੜਨੀ ਸੌਖੀ ਏ, ਅਮਲ ਕਮਾਉਣਾ ਉਪਾਏ, ਪਾਣੀ ਪੜਨੀ ਸੌਖੀ ਏ, ਪਾਣੀ ਪੜਨੀ ਸੌਖੀ ਏ, ਵਚਨ ਕਮਾਉਣਾ ਉਪਾਏ, ਪਾਣੀ ਪੜਨੀ ਸੌਖੀ ਏ, ਅਮਲ ਕਮਾਉਣਾ ਪਰ ਗੁਰੂ ਮਨਾਇਆ ਮਨ ਜਾਂਦਾ। ਗੁਰੂ ਮੰਨ ਜਾ ਤੇ ਰੱਬ ਤੇ ਮੰਨਿਆ ਮਨਾਇਆ ਹੀ ਆ। ਜੇ ਪੰਜ ਪਿਆਰਿਆਂ ਦੀ ਦੱਸੀ ਰਹਿਤ ਮੰਨ ਲਈ ਅਸੀਂ, ਸਮਝ ਲਓ ਗੁਰੂ ਗੋਬਿੰਦ ਸਿੰਘ ਨੂੰ ਮਨਾ ਲਿਆ ਤੇ ਗੁਰੂ ਮੰਨ ਗਿਆ ਤੇ ਰੱਬ ਮੰਨਿਆ ਮਨਾਇਆ। ਸਾਧ ਸੰਗਤ ਜੀ, ਲਾਉਣੀ ਸੌਖੀ ਆ ਪਰ ਤੋੜ ਨਿਭਾਉਣੀ ਬੜੀ ਔਖੀ। ਮਰਦਾਨਾ ਧਨ ਸੀ ਜਿਹਨੇ ਮਹਾਰਾਜ ਦਾ ਹਰ ਵਚਨ ਮੰਨਿਆ। ਜਦੋਂ ਘਰੋਂ ਤੁਰੇ ਸੀ ਨਾ ਤੇ ਮਾਤਾ ਤ੍ਰਿਪਤਾ ਜੀ ਨੇ ਆਖਿਆ ਸੀ, ਵੇ ਮਰਦਾਨਿਆ ਮੇਰੀ ਗੱਲ ਸੁਣ ਲੈ, ਮੇਰੇ ਪੁੱਤਰ ਨੂੰ ਕਦੇ ਭੁੱਖਾ ਨਾ ਰੱਖੀ। ਤੇ ਭਾਈ ਮਰਦਾਨਾ ਜੀ ਕਹਿੰਦੇ, ਜੀ ਇਹ ਤੇ ਛਕਦੀ ਕੁਛ ਨੀ, ਜੋ ਦੇ ਉਹ ਛਕਦੇ ਨੀ, ਪ੍ਰਸ਼ਾਦਾ ਕਦੇ ਇਹਨਾਂ ਨੇ ਨੀ ਛਕਿਆ, ਦੁੱਧ ਇਹਨਾਂ ਨੇ ਨੀ ਛਕਿਆ, ਇਹ ਤੇ ਛਕਦੇ ਹੀ ਕੁਛ ਨੀ। ਉਸ ਸਮੇਂ ਕਹਿਣ ਲੱਗੀ ਮਾਤਾ ਤ੍ਰਿਪਤਾ ਮਰਦਾਨਿਆ, ਮੇਰੇ ਪੁੱਤਰ ਨੂੰ ਪ੍ਰਸ਼ਾਦਿਆਂ ਦੀ ਭੁੱਖ ਨੀ ਲੱਗਦੀ, ਇਹਨੂੰ ਕੋਈ ਖੀਰਾਂ ਦੀ ਭੁੱਖ ਨੀ ਲੱਗਦੀ, ਇਹਨੂੰ ਦੁੱਧ ਦੀ ਭੁੱਖ ਨੀ ਲੱਗਦੀ, ਮੇਰਾ ਪੁੱਤਰ ਦਾ ਭੋਜਨ ਕੀ ਆ, ਖੰਡ ਕੀਰਤਨ ਤਿੰਨ ਭੋਜਨ ਚੂੜਾ, ਆ ਜਿਹੜਾ ਡੱਬਾ ਲਈ ਫਿਰਦਾ ਨਾ ਇਹਦੇ ਵਿੱਚ ਰਬਾਬ ਹੈ, ਬਸ ਜਦੋਂ ਤੈਨੂੰ ਕਿਹਾ ਕਰੇ ਟਾਈਮ ਨਾ ਲਾਈ, ਦੇਰ ਨਾ ਲਾਈ, ਜਦੋਂ ਕਹੇ ਮਰਦਾਨਿਆ ਰਬਾਬ ਵਜਾ, ਬਸ ਉਸੇ ਸਮੇਂ ਵਜਾਣ ਲੱਗ ਜਾ ਕਰੀ, ਮੇਰਾ ਪੁੱਤਰ ਕਦੇ ਭੁੱਖਾ ਨਾ ਰਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੇਰਾ ਲਾਲ ਦੁਨੀਆਂ ਦੀ ਹਰ ਚੀਜ਼ ਬਿਨਾਂ ਬਚ ਸਕਦਾ, ਮੇਰਾ ਪੁੱਤਰ ਸਭ ਮੋਹ ਤਿਆਗ, ਇਹਨੂੰ ਕਿਸੇ ਚੀਜ਼ ਦੀ ਲੋੜ ਨੀ, ਕਿਸੇ ਚੀਜ਼ ਦਾ ਮੋਹ ਨੀ ਕਰਦਾ, ਰੋਟੀ ਬਿਨਾਂ ਬਚ ਸਕਦਾ, ਘਰ ਬਿਨਾਂ ਬਚ ਸਕਦਾ, ਬੱਚਿਆਂ ਬਿਨਾਂ ਬਚ ਸਕਦਾ, ਪਰਿਵਾਰ ਬਿਨਾਂ ਇਹ ਬਚ ਸਕਦਾ, ਦੁੱਧ ਬਿਨਾਂ ਬਚ ਸਕਦਾ, ਪਰ ਮੇਰਾ ਪੁੱਤਰ ਕੀਰਤਨ ਬਿਨਾਂ ਨਹੀਂ ਬਚ ਸਕਦਾ। ਜਦੋਂ ਕਵੇ ਤੇ ਰਬਾਬ ਚੁੱਕ ਲਿਆ ਕਰ, ਟਾਈਮ ਨਾ ਲਾਈ, ਸਤ ਬਚਨ। ਫਿਰ ਜਦੋਂ ਮਹਾਰਾਜ ਨੇ ਕਹਿਣਾ ਮਰਦਾਨਿਆ ਚੱਲ ਫਿਰ ਬਾਜ਼ਾਰ ਬਾਬ, ਤੇ ਮਰਦਾਨੇ ਨੇ ਫਿਰ ਬਾਬਰ ਦੇ ਬੂਹੇ ਚ ਬਹਿ ਕੇ ਵੀ ਰਬਾਬ ਵਜਾਈ, ਡਰਿਆ ਨੀ, ਜਿੱਥੇ ਮਹਾਰਾਜ ਨੇ ਕਹਿਤਾ ਮਰਦਾਨੇ ਨੇ ਰਬਾਬ ਵਜਾਈ। ਕਈ ਵਾਰੀ ਮਿੱਠਾ ਮਿੱਠਾ ਨਾਰਾਜ਼ ਵੀ ਹੋ ਜਾਂਦਾ ਸੀ, ਕਈ ਵਾਰੀ ਲੜਾਈ ਵੀ ਹੋ ਜਾਣੀ, ਉਹਨੇ ਪਿਆਰ ਵਿੱਚ ਹੀ ਕਈ ਵਾਰੀ ਕਹਿਣਾ ਮਹਾਰਾਜ ਆਹ ਪਈ ਆ ਰਬਾਬ, ਨਾ ਕੋਈ ਛਕਣ ਦਾ ਟਾਈਮ, ਨਾ ਆਰਾਮ ਦਾ ਟਾਈਮ, ਦਿਨ ਰਾਤ ਤੁਰੇ ਫਿਰੀਦਾ, ਨਾਲੇ ਲੋਕ ਗੱਲਾਂ ਕਰਦੇ ਆ, ਵੇਖੋ ਕਿੰਨਾ ਕੁਝ ਬੋਲਦੇ ਆ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ, ਮਹਾਰਾਜ ਝੱਟ ਕਿੱਥੇ ਗੁਜ਼ਾਰਾਂ ਸਾਈਆਂ, ਦੁਨੀਆਂ ਕਿਸੇ ਗੱਲੋਂ ਨਾ ਰਾਜੀ, ਵੇਖੋ ਵੱਟੇ ਮਾਰਦੇ ਆ, ਗਾਲਾਂ ਕੱਢਦੇ ਆ, ਮਹਾਰਾਜ ਨੇ ਕਹਿਣਾ ਨਾ ਨਾ ਮਰਦਾਨਿਆ ਨਾ ਭਾਈ, ਵੱਡਾ ਹੌਸਲਾ ਚਾਹੀਦਾ, ਧਾਰਨਾ ਏ, ਪੱਥਰ ਖਾ ਖਾ ਕੇ ਗਾਲਾਂ ਲੈ ਕੇ ਓਏ, ਆਪਾਂ ਫੇਰ ਵੀ ਦੁਨੀਆਂ ਨੂੰ ਤਾਰਨ ਆਏ ਆ, ਕੋਈ ਗੱਲ ਨੀ, ਇਹਨਾਂ ਨੂੰ ਕਹਿੰਦੇ ਕਈ ਜਾਣਦੇ, ਆਪਾਂ ਆਪਣਾ ਰਾਹ ਨੀ ਛੱਡਣਾ। ਮਹਾਰਾਜ ਵੇਖੋ ਲੋਕ ਬੜਾ ਕੁਝ ਕਹਿੰਦੇ, ਕਹਿਣ ਵਾਲੇ ਅੱਜ ਨੀ ਕਹਿੰਦੇ, ਅੱਜ ਵੀ ਕਹਿੰਦੇ ਆ, ਪਰ ਵੇਖੋ ਸਤਿਗੁਰਾਂ ਨੇ ਸਮਝਾਇਆ, ਕਿਰਪਾ ਕੀਤੀ ਸਾਡੇ ਤੇ। ਹਾਥੀ ਵੇਖਿਆ ਪਿੰਡ ਵਿੱਚੋਂ ਲੰਘਦਾ, ਅੱਜ ਵੀ ਅੰਮ੍ਰਿਤ ਛਕੋਗੇ ਕਈ ਗੱਲਾਂ ਕਰਦੇ ਹੀ ਆ, ਵੀ ਕਿੱਥੇ ਤੁਰੇ ਫਿਰਦੇ ਤੁਸੀਂ, ਉਹੀ ਕੰਮ ਪਹਿਲਾਂ ਵਾਲੇ ਠੀਕ ਸੀ, ਕਿੱਧਰ ਲੱਗ ਗਏ, ਕਿਹੜੇ ਪਾਸੇ ਪੈ ਗਏ, ਪਰ ਬਿਰਤੀ ਕਿਹੋ ਜੀ ਹੋਵੇ। ਸਾਧ ਸੰਗਤ ਜੀ, ਜਿੱਦਾਂ ਪਹਾੜ ਨੇ ਬੜੀਆਂ ਬੜੀਆਂ ਹਵਾਵਾਂ ਆ ਜਾਣ, ਓਦਾਂ ਹੀ ਕਾਇਮ ਨੇ ਆਪਣੀ ਜਗ੍ਹਾ ਦੇ ਉੱਤੇ, ਪਹਾੜਾਂ ਵਰਗਾ ਦਿਲ ਹੋਵੇ। ਸਾਧ ਸੰਗਤ ਜੀ, ਹਾਥੀ ਤੁਰਦਾ ਹੈ, ਬਥੇਰੇ ਕੁੱਤੇ ਆ ਜਿਹੜੇ ਉਹਦੇ ਮਗਰ ਭੌਂਕਦੇ ਆ, ਤੇ ਜੇ ਉਹਨਾਂ ਵੱਲ ਵੇਖਣ ਲੱਗ ਜੇ ਫਿਰ ਤੇ ਉਹ ਇੱਕ ਕਦਮ ਨਹੀਂ ਤੁਰ ਸਕਦਾ, ਪਿੰਡ ਚ ਹੀ ਘੇਰ ਲਿਆ ਕਰਨ ਉਹਨੂੰ, ਪਰ ਕੰਨ ਹਿਲਾਉਂਦਾ ਤੁਰਿਆ ਜਾਂਦਾ। ਦਿਲ ਰੱਖੀਏ ਪਹਾੜਾਂ ਵਰਗਾ ਤੇ ਹਾਥੀਆਂ ਦੀ ਤੋਰ ਤੁਰੀਏ, ਦਿਲ ਰੱਖੀਏ ਪਹਾੜਾਂ ਵਰਗਾ।
ਪੜੋ ਸਾਰੇ ਬੋਲੋ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਦੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰਿਆਂ ਦੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਪਿਆਰੇ ਦੀ ਮਸਤੀ ਹੋਵੇ ਸ਼ੇਰਾਂ ਨਾਲ ਦੀ ਕਦੇ ਚਿੜੀਆ ਘਰ ਵਿੱਚ ਗਏ ਹੋਵੋਗੇ ਤੇ ਵੇਖੀਦਾ ਪਿੰਜਰੇ ਵੱਖੋ ਵੱਖਰੇ ਬਣੇ ਹੁੰਦੇ ਨੇ ਕਦੇ ਬਾਂਦਰ ਦੇ ਪਿੰਜਰੇ ਕੋਲ ਜਾਇਓ ਕਿੱਦਾਂ ਛਾਲਾਂ ਮਾਰਦਾ ਕਿਧਰੇ ਲੰਗੂਰ ਉਹਦਾ ਪਿੰਜਰਾ ਵੇਖ ਲਓ ਕਿੱਦਾਂ ਛਾਲਾਂ ਮਾਰਦਾ ਹੋਰ ਵੀ ਬੜੇ ਜਾਨਵਰ ਹੁੰਦੇ ਨੇ ਪਰ ਜਿਹੜਾ ਸ਼ੇਰ ਹੈ ਸ਼ੇਰ ਦੇ ਪਿੰਜਰੇ ਕੋਲ ਜਾ ਕੇ ਖੜ ਜਾਓ ਉਹਨੇ ਤੁਹਾਡੇ ਵੱਲ ਵੇਖਣਾ ਹੀ ਨਹੀਂ ਤੁਸੀਂ ਜੋ ਮਰਜ਼ੀ ਕਰੀ ਜਾਓ ਉੱਥੇ ਖੜੇ ਰੌਲਾ ਪਾਈ ਜਾਓ ਸ਼ੇਰ ਨੂੰ ਤੇ ਸਿਹਤ ਤੇ ਕੋਈ ਅਸਰ ਨਹੀਂ ਉਹ ਮਸਤ ਜਿੱਥੇ ਬੈਠਾ ਬੈਠਾ ਬਸ ਮਸਤ ਰਹਿੰਦਾ ਉਹਨੂੰ ਮਤਲਬ ਹੀ ਨਹੀਂ ਕਿਉਂਕਿ ਦਿਲ ਬੜਾ ਤਗੜਾ ਉਹਦਾ ਕਮਜ਼ੋਰ ਦਿਲ ਨਹੀਂ ਨਾ ਹੈ ਸ਼ੇਰਾਂ ਵਰਗੀ ਮਸਤੀ ਹੋਵੇ ਹਾਥੀਆਂ ਦੀ ਤੋਰ ਤੁਰੀ ਪਹਾੜਾਂ ਵਰਗਾ ਜਿਗਰਾ ਫਿਰ ਗੱਲ ਬਣੇਗੀ ਨਹੀਂ ਤੇ ਦੁਨੀਆਂ ਦੇ ਲੋਕ ਤੇ ਇੱਕ ਕਦਮ ਹੀ ਨਹੀਂ ਗਾਂਹ ਤੁਰਨ ਦਿੰਦੇ ਪਤਾ ਹੀ ਨਹੀਂ ਇਹਨਾਂ ਨੇ ਤੇ ਕੁਛ ਤਾਂ ਕੁਛ ਹੀ ਬਣਾ ਦੇਣਾ ਗਾਂਹ ਦੀ ਗਾਂਹ ਪਰ ਕਿਸੇ ਦੀ ਪਰਵਾਹ ਨਾ ਕਰੋ ਚੱਲਦੇ ਰਹੋ ਜੇ ਸਤਿਗੁਰਾਂ ਨੂੰ ਮਨਾਉਣਾ ਨਾ ਫਿਰ ਦੁਨੀਆਂ ਦੀ ਪਰਵਾਹ ਛੱਡਣੀ ਪੈਣੀ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆਂ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਤੇਰੀ ਬਦਲ ਜਾਊ ਤਕਦੀਰ ਛੱਡ ਦੇ ਦੁਨੀਆ ਵਾਲੀ ਬਦਲ ਜਾਊ ਤਕਦੀਰ ਛੱਡ ਦੇ ਦੁਨੀਆ ਵਾਲੀ ਫੌਜ ਨੂੰ ਇੱਕ ਕਦਮ ਵੀ ਗਾਂ ਨਹੀਂ ਜਾਣ ਦੇਣਾ ਮਾਰ ਨੇ ਕਹਿਣਾ ਨਾ ਨਾ ਮਰਦਾਨਿਆ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਓਏ ਆਪਾਂ ਫੇਰ ਵੀ ਦੁਨੀਆ ਨੂੰ ਤਾਰਨਾ ਕਈ ਵਾਰੀ ਮਰਦਾਨੇ ਨੇ ਆ ਰਵਾਬ ਪਈ ਹੈ ਜੀ ਮੇਥੋਂ ਨੀ ਵੱਜਦੀ ਹੁਣ ਤੇ ਮਾਰ ਨੇ ਉਹਦੇ ਵੱਲ ਵੇਖ ਕੇ ਹੱਸ ਪੈਣਾ ਇੱਕ ਜੀ ਕਰਦਾ ਛੱਡਦਿਆਂ ਖੈੜਾ ਪਰ ਜਿੰਦ ਨੂੰ ਰੋਗ ਲਵਾ ਲਿਆ ਭੈੜਾ ਮੈਂ ਰੋਗ ਹੀ ਐਸਾ ਲਵਾ ਲਿਆ ਜਦੋਂ ਮੇਰੇ ਵੱਲ ਵੇਖ ਕੇ ਇੱਕ ਵਾਰੀ ਮਿੱਠਾ ਮਿੱਠਾ ਹੱਸ ਪੈਂਦੇ ਹੋ ਨਾ ਬਸ ਫਿਰ ਜੀ ਨਹੀਂ ਕਰਦਾ ਜਾ ਵੀ ਨਹੀਂ ਸਕਦਾ ਛੱਡ ਕੇ ਤੁਹਾਡੇ ਬਿਨਾਂ ਮੇਰਾ ਬਚ ਵੀ ਨਹੀਂ ਸਕਦਾ ਮੈਂ ਤੁਹਾਡੇ ਦਰਸ਼ਨਾਂ ਵਿੱਚ ਮਰਦਾਨੇ ਨੇ ਤੋੜ ਨਿਭਾਈ ਆ ਤੇ ਨਾਮ ਹੀ ਚਮਕਦਾ ਭਾਈ ਮਰਦਾਨੇ ਦਾ ਚੌਥੀ ਉਦਾਸੀ ਉਹਨੇ ਪੂਰੀ ਨਹੀਂ ਕਰਵਾਈ ਚੌਥੀ ਉਦਾਸੀ ਚ ਸਰੀਰ ਛੱਡ ਗਿਆ ਸੀ ਮਰ ਕਹਿੰਦੇ ਮਰਦਾਨੇ ਅੱਜ ਤੈਨੂੰ ਕੋਈ ਗੱਲ ਦੱਸੀਏ ਹਾਂ ਮਹਾਰਾਜ ਰਬਾਬ ਵਜਾਉਂਦਾ ਸੀ ਬੰਦ ਕਰਵਾ ਕੇ ਕਹਿੰਦੇ ਤੇਰਾ ਅੱਠ ਘੜੀਆਂ ਦਾ ਸਮਾਂ ਰਹਿ ਗਿਆ ਅੰਤ ਸਮਾਂ ਆ ਗਿਆ ਤੇਰਾ ਇਹ ਨੀ ਕਿਹਾ ਮੈਨੂੰ ਕਿਸੇ ਵੈਦ ਕੋਲ ਲੈ ਜਾਓ ਨੱਚਣ ਲੱਗ ਪਿਆ ਖੁਸ਼ ਹੋ ਗਿਆ ਮਹਾਰਾਜ ਕਹਿੰਦੇ ਉਹ ਹੱਸਦਾ ਨੱਚਦਾ ਭੁਲੇਖਾ ਤੇ ਨੀ ਪੈ ਗਿਆ ਤੈਨੂੰ ਅੱਠ ਘੜੀਆਂ ਰਹਿ ਗਈਆਂ ਕਹਿੰਦਾ ਮਹਾਰਾਜ ਏਦੂ ਖੁਸ਼ੀ ਦੀ ਗੱਲ ਹੋਰ ਕੀ ਹੋਊ ਤੁਹਾਡੇ ਚਰਨਾਂ ਚ ਮੇਰੀ ਜਾਨ ਨਿਕਲੂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਨੂੰ ਹੋਰ ਕੀ ਚਾਹੀਦਾ ਮੋਹੇ ਮਰਨੇ ਕਾ ਚਾਓ ਹੈ ਮਰੋ ਤੋਂ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਤੁਹਾਡੀ ਰਹਿਮਤ ਦੀ ਨਜ਼ਰ ਮੇਰੇ ਤੇ ਪਏਗੀ ਮੈਨੂੰ ਹੋਰ ਚਾਹੀਦਾ ਵੀ ਕਿਆ ਹੈ ਚੱਲ ਮਰਦਾਨੇ ਅੱਜ ਰਬਾਬ ਸਿਆਲਕੋਟ ਵੱਜੂ ਜਾ ਕੇ ਪਹੁੰਚ ਗਏ ਸਿਆਲਕੋਟ ਦੀ ਧਰਤੀ ਤੇ ਹਮਜਾ ਗੌਸ ਪੀਰ ਬੈਠਾ ਹੈ ਮੱਠ ਬੰਦ ਕੀਤਾ ਇੱਕ ਜਉ ਲੈਂਦਾ ਬਸ ਰੋਜ਼ ਹੋਰ ਨੀ ਕੁਝ ਖਾਣਾ ਪਾਣੀ ਦਾ ਗਲਾਸ ਇੱਕ ਹੋਰ ਨੀ ਲੈਣਾ ਕੁਛ ਤੇ ਚੇਲਿਆਂ ਨੂੰ ਉਹਨੇ ਕਿਹਾ ਸੀ ਵੀ ਮੇਰਾ ਮੱਠ ਆਲੇ ਦੁਆਲੇ ਬੰਦ ਕਰ ਦਿਓ ਸੂਰਜ ਦੇ ਮੱਥੇ ਨੀ ਲੱਗਣਾ ਮੈਂ 40 ਦਿਨ ਮੇਰਾ ਮੱਠ ਚ ਵਿਘਨ ਨਾ ਪਵੇ, ਮੇਰੇ ਚਲੀਸੇ ਚ ਆਵਾਜ਼ ਨੀ ਦੇਣੀ ਕੋਈ। ਕਹਿੰਦੇ ਸਤ ਬਚਨ, ਆਲੇ ਦੁਆਲੇ ਪਹਿਰਾ ਬੜਾ ਪੱਕਾ, ਗੁਰੂ ਨਾਨਕ ਸਾਹਿਬ ਪਹੁੰਚ ਗਏ, ਅੱਜ ਵੱਜੀਆਂ ਰਬਾਬਾ ਬਾਬਾ ਤੇਰੀਆਂ ਵਿੱਚ ਸਿਆਲਕੋਟ ਸ਼ਹਿਰ। ਸਿਆਲਕੋਟ ਵਿੱਚ ਰਬਾਬ ਵੱਜੀ ਜਾ ਗੁਰੂ ਨਾਨਕ ਦੀ ਮਰਦਾਨੇ ਦੀ। ਮਹਾਰਾਜ ਕਹਿੰਦੇ ਮਰਦਾਨੇ ਆ ਜਾ ਜਰਾ, ਉਹ ਸਾਹਮਣੇ ਡੇਰਾ ਦਿਖਦਾ ਤੈਨੂੰ, ਹਾਂ ਮਹਾਰਾਜ ਆਵਾਜ਼ ਮਾਰ ਜਰਾ ਉੱਥੇ ਜਾ ਕੇ ਵੀ ਉਹਨੂੰ ਕਹੋ ਹਮਜਾ ਗੌਸ ਬਾਹਰ ਆਵੇ। ਜਾ ਦੱਸ ਜਾ ਕੇ ਮਰਦਾਨਾ ਗਿਆ ਉਹਦੇ ਚੇਲੇ ਚਾਟੜਿਆਂ ਨੂੰ, ਹਾਂ ਬਈ ਤੁਹਾਡਾ ਪੀਰ ਕਿੱਥੇ ਆ? ਕਹਿੰਦੇ ਉਹ ਤੇ ਅੰਦਰ ਬੈਠੇ ਨੇ ਮੱਠ ਚ। ਉਹਨਾਂ ਨੂੰ ਕਹੋ ਗੁਰੂ ਨਾਨਕ ਪਾਤਸ਼ਾਹ ਮਿਲਣ ਆਏ ਨੇ, ਆਵੇ ਬਾਹਰ। ਕਹਿੰਦੇ ਅਸੀਂ ਆਵਾਜ਼ ਨਹੀਂ ਦੇ ਸਕਦੇ, ਸਾਡੇ ਗੁਰਦੇਵ ਦਾ ਹੁਕਮ ਆ ਵੀ ਆਵਾਜ਼ ਨੀ ਮੈਨੂੰ ਦੇਣੀ, ਅਸੀਂ ਅੰਦਰ ਨੀ ਜਾਣਾ, ਅਸੀਂ ਆਵਾਜ਼ ਨੀ ਦੇਣੀ। ਮਰਦਾਨਾ ਵਾਪਸ ਆ ਗਿਆ, ਕਹਿੰਦੇ ਉਹ ਕਹਿੰਦੇ ਜੀ ਅਸੀਂ ਅੰਦਰ ਜਾਣਾ ਹੀ ਨੀ, ਅਸੀਂ ਆਵਾਜ਼ ਨੀ ਦੇ ਸਕਦੇ, ਉਹਨੇ ਬਾਹਰ ਹੀ ਨੀ ਆਉਣਾ 40 ਦਿਨ। ਜੇ ਬਾਹਰ ਆ ਗਿਆ ਸੂਰਜ ਦੇ ਮੱਥੇ ਲੱਗ ਜੂ, ਉਹਦਾ ਚਲੀਸਾ ਭੰਗ ਹੋ ਜਾਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਇੱਕ ਵਾਰੀ ਹੋਰ ਜਾ, ਮਰਦਾਨਾ ਜਾ ਆਇਆ ਦੂਜੀ ਵਾਰੀ, ਉਹ ਫੇਰ ਨਾ ਮੰਨੇ ਉਹਦੇ ਚੇਲੇ ਚਾਟੜੇ। ਤੀਜੀ ਵਾਰੀ ਮਹਾਰਾਜ ਕਹਿੰਦੇ ਮਰਦਾਨਿਆ ਬਹਾਨੇ ਨਾਲ ਨਾ ਮੱਠ ਦੇ ਨੇੜੇ ਚਲਿਆ ਜਾ, ਮੱਠ ਦੇ ਨੇੜੇ ਉੱਚੀ ਸਾਰੀ ਨੇੜੇ ਜਾ ਕੇ ਆਵਾਜ਼ ਦੇ ਦੇ, ਓਏ ਪੀਰਾ ਬਾਹਰ ਆ ਜਾ, ਜੇ ਬਾਹਰ ਨਾ ਨਾ ਆਇਆ ਤੇ ਦੁਪਹਿਰ ਤੱਕ ਤੇਰਾ ਮੱਠ ਫਟ ਜੂ। ਆਖੋ ਸਤਨਾ
ਸ੍ਰੀ ਵਾਹਿਗੁਰੂ,
ਇਹ ਆਵਾਜ਼ ਦੇ ਦੇ ਉਹਨੂੰ ਕਿ ਬਾਹਰ ਆ ਜਾਣੀ ਤੇ ਆਪਣੇ ਆਪ। ਉਹਨਾਂ ਨੇ ਜਾ ਕੇ ਉਦਾਂ ਹੀ, ਮਰਦਾਨਾ ਕਹਿੰਦਾ ਜੀ ਚਲੋ ਜੇ ਨਹੀਂ ਮੈਨੂੰ ਮਿਲਾਉਣਾ ਨੇੜੇ ਤੇ ਜਾ ਲੈਣ ਦਿਓ, ਮੱਥਾ ਤੇ ਟੇਕ ਲਾ, ਮੱਠ ਦੇ ਬਾਹਰੇ ਖੜ ਕੇ ਮੱਥਾ ਟੇਕ ਲੂ ਮੈਂ। ਕਹਿੰਦੇ ਠੀਕ ਆ। ਜਦੋਂ ਨੇੜੇ ਗਿਆ ਮਰਦਾਨੇ ਨੇ ਉੱਚੀ ਸਾਰੀ ਆਵਾਜ਼ ਮਾਰਤੀ, ਉਹ ਪੀਰਾ ਬਾਹਰ ਆ ਜਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਮੱਠ ਫਟ ਜੂ ਦੁਪਹਿਰ ਨੂੰ ਤੇਰਾ, ਪੀਰਾ ਵੱਡੇ ਮਾਣ ਵਾਲਿਆ ਫਟ ਜੂ ਦੁਪਹਿਰ ਨੂੰ ਤੇਰਾ, ਪੀਰਾ ਵੱਡੇ ਮਾਣ ਵਾਲਿਆ ਮੱਠ ਫਟ ਜੂ ਦੁਪਹਿਰ ਨੂੰ ਤੇਰਾ, ਪੀਰਾ ਵੱਡੇ ਮਾਣ ਵਾਲਿਆ ਮੱਠ ਫਟ ਜੂ ਦੁਪਹਿਰ ਨੂੰ ਤੇਰਾ, ਪੀਰਾ ਵੱਡੇ ਮਾਣ ਵਾਲਿਆ ਮੱਠ ਫਟ ਜੂ ਦੁਪਹਿਰ ਨੂੰ ਤੇਰਾ, ਪੀਰਾ ਵੱਡੇ ਮਾਣ ਵਾਲਿਆ ਮੱਠ ਫਟ ਜੂ ਦੁਪਹਿਰ ਨੂੰ ਤੇਰਾ, ਪੀਰਾ ਵੱਡੇ ਮਾਣ ਵਾਲਿਆ, ਪੀਰਾ ਵੱਡੇ ਜੀ ਮਾਣ ਵਾਲਿਆ, ਪੀਰਾ ਵੱਡੇ ਜੀ ਕਰਕੇ ਭਾਈ ਮਰਦਾਨਾ ਆ ਗਿਆ ਵਾਪਸ। ਪੀਰ ਨੇ ਸੁਣ ਲਈ ਗੱਲ, ਪਰ ਸੁਣ ਕੇ ਅਣਸੁਣੀ ਕਰ ਦਿੱਤੀ। ਕਹਿੰਦਾ ਮੇਰਾ ਫੱਟ ਮੱਠ ਤੋੜਨ ਵਾਲਾ ਕਿਹੜਾ ਆ ਗਿਆ ਬਈ? ਤੇ ਸਾਧ ਸੰਤ ਭਾਈ ਮਰਦਾਨਾ ਵਾਪਸ ਚਲਿਆ ਗਿਆ। ਇੱਧਰ ਦੁਪਹਿਰ ਹੋਈ ਤੇ ਸੱਚ ਮੁੱਚ ਮੱਠ ਫਟ ਗਿਆ। ਪੀਰ ਜਦੋਂ ਮੱਠ ਫਟਿਆ ਤੇ ਬਾਹਰ ਆਇਆ, ਚੇਲੇ ਭੱਜ ਕੇ ਆਏ, ਕਹਿੰਦੇ ਏਡਾ ਤਕੜਾ ਮੱਠ ਫਟ ਗਿਆ ਪੀਰ ਜੀ, ਮੱਠ ਫਟ ਗਿਆ। ਕਹਿੰਦਾ ਸ਼ੁਕਰ ਕਰੋ ਮੈਂ ਫਚ ਗਿਆ, ਮੱਠ ਤੇ ਫਟ ਗਿਆ। ਓਏ ਇਹ ਜਿਹੜਾ ਮੱਠ ਤੋੜਨ ਨਾਲ ਆਇਆ ਨਾ, ਕੋਈ ਤਕੜਾ ਹੀ ਹੈ, ਨਾਲੇ ਮੱਠ ਤੋੜ ਵੀ ਦਿੱਤਾ ਤੇ ਨਾਲੇ ਮੈਨੂੰ ਝਰੀਟ ਵੀ ਨਹੀਂ ਲੱਗਣ ਦਿੱਤੀ, ਨਾਲੇ ਬਚਾ ਵੀ ਲਿਆ। ਕਿਉਂਕਿ ਮਹਾਰਾਜ ਨੇ ਮੱਠ ਨਹੀਂ ਤੋੜਨਾ, ਮਹਾਰਾਜ ਨੇ ਉਹਦਾ ਮਾਨ ਤੋੜਨਾ। ਆਵਾਜ਼ ਕਹਿੰਦਾ ਮੈਨੂੰ ਅੰਦਰ ਸੁਣੀ ਸੀ, ਕੌਣ ਆਇਆ ਹੋਇਆ? ਕਹਿੰਦੇ ਇੱਕ ਚੇਲਾ ਗੁਰੂ ਨਾਨਕ ਦਾ ਆਇਆ ਸੀ, ਉਹਨੇ ਕਿਹਾ ਸੀ ਮੈਂ ਅਸੀਂ ਤੁਹਾਡਾ ਹੁਕਮ ਮੰਨਿਆ, ਤੁਹਾਨੂੰ ਆਵਾਜ਼ ਨਹੀਂ ਦਿੱਤੀ। ਉਹ ਸਾਹਮਣੇ ਬੈਠਾ ਕਹਿੰਦਾ ਉਹ ਚਲੋ ਪਿਆਰੇ ਜੀ, ਚਲੋ ਉਹਦੇ ਪੈਰ ਪੂਜੀਏ, ਪਿਆਰੇ ਜੀ ਚਲੋ ਉਹਦੇ ਪੈਰ ਪੂਜੀਏ, ਪਿਆਰੇ ਜੀ ਚਲੋ ਸਮੇਂ ਇਹ ਆਪਣੇ ਚੇਲੇ ਚਾਟੜੇ ਲੈ ਕੇ ਗੁਰੂ ਨਾਨਕ ਸਾਹਿਬ ਦੇ ਪਾਸ ਪਹੁੰਚਿਆ। ਮਹਾਰਾਜ ਕਹਿੰਦੇ ਫਕੀਰਾ, ਓਏ ਫਕੀਰਾਂ ਦਾ ਕੰਮ ਦੁਨੀਆਂ ਨੂੰ ਸੁੱਖ ਦੇਣਾ ਹੁੰਦਾ, ਦੁਨੀਆਂ ਦਾ ਭਲਾ ਕਰਨਾ ਹੁੰਦਾ, ਓਏ ਤੂੰ ਤੇ ਆਹ ਕੀ ਕਰਨ ਲੱਗ ਪਿਆ? ਤੂੰ ਤੇ ਜਾਪ ਕਰ, ਓਏ ਤੂੰ ਸਿਮਰਨ ਕਰ ਸਰਬ ਮਨੁੱਖਤਾ ਦੇ ਭਲੇ ਵਾਸਤੇ, ਤੇ ਤੂੰ ਸਿਆਲਗੁੜ ਨੂੰ ਗਰਕ ਕਰਨ ਵਾਸਤੇ ਸਮਾਧੀ ਲਾਈ ਬੈਠਾ। ਜੇ ਤੇਰੇ ਕੋਲ ਪਾਵਰ ਮਿਲੀ ਆ ਤੈਨੂੰ ਚੰਗੇ ਪਾਸੇ ਵਰਤ ਲੈ। ਸਤਿਗੁਰੂ ਮਿਹਰ ਕਰਨ, ਮਾੜੇ ਬੰਦਿਆਂ ਕੋਲ ਕਦੇ ਪਾਵਰ ਵੀ ਨਾ ਆਵੇ। ਜਿਨ੍ਹਾਂ ਕੋਲ ਮਾੜੇ ਬੰਦਿਆਂ ਕੋਲ ਪਾਵਰ ਆ ਜਾਂਦੀ ਫਿਰ ਉਹਨਾਂ ਨੇ ਓਨੇ ਗਲਤ ਕੰਮ ਜ਼ਿਆਦਾ ਕਰਨੇ। ਪਾਵਰ ਹੋਵੇ ਵੀ ਗੁਰਮੁਖਾਂ ਕੋਲ, ਪਾਵਰ ਹੋਵੇ ਧਰਮੀਆਂ ਕੋਲ, ਜਿਹੜੇ ਦੁਨੀਆਂ ਦੇ ਭਲੇ ਵਾਸਤੇ ਕਾਰਜ ਕਰਨ। ਕਿਧਰੇ ਇਹ ਰਾਜ ਮਿਲਿਆ ਸੀ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ, ਵੇਖੋ ਕਹਿੰਦੇ ਮੇਰੀ ਕੁਲ ਦਾ ਭਾਵੇਂ ਨਾਸ ਹੋ ਜੇ ਪਰ ਜਿੱਥੇ ਪਤਾ ਲੱਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਮੈਂ ਯਾਦਗਾਰਾਂ ਜ਼ਰੂਰ ਬਣਾਉਣੀ।
ਸਤਿ ਸ੍ਰੀ ਅਕਾਲ।
ਮਹਾਰਾਜ ਦੇ ਕੇਸਰੀ ਨਿਸ਼ਾਨ ਜ਼ਰੂਰ ਚੁੱਲਣਗੇ, ਪਰ ਵਿਰਲਾ ਹੁੰਦਾ ਜਿਹੜਾ ਸਭ ਕੁਝ ਕਰਕੇ ਵੀ ਨਿਮਰਤਾ ਰੱਖੇ। ਜਪ ਤਪ ਕਰਕੇ ਜਿਹੜੇ ਨੀਚ ਸਦਾਉਂਦੇ ਨੇ ਰੱਬ ਨੂੰ ਪਿਆਰੇ ਲੱਗਦੇ, ਉਹੀ ਲੱਗਦੇ ਆ ਪਿਆਰੇ। ਜਿਹੜੇ ਜਪ ਤਪ ਕਰਕੇ ਮਨ ਵਿੱਚ ਮਾਨ ਕਰ ਲੈਣ, ਅੱਗੇ ਵੀ ਬੇਨਤੀਆਂ ਕਰਦੇ ਰਹੀਦਾ। ਭਾਈ ਸਾਹਿਬ ਕਹਿੰਦੇ ਨੇ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ। ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਮਾਲਾ ਦਾ ਹੀ ਪ੍ਰਮਾਣ ਦੇ ਕੇ ਸਮਝਾ ਦਿੱਤਾ। ਮਾਲਾ 108 ਮਣਕਿਆਂ ਦੀ ਹੁੰਦੀ ਆ, ਛੋਟੇ ਸਿਮਰਨੇ ਵੀ ਹੁੰਦੇ ਆ। ਜਿੱਦਾਂ 108 ਮਣਕਿਆਂ ਦੀ ਮਾਲਾ ਹੋਊ ਨਾ, ਉਹਦੇ ਵਿੱਚ ਇੱਕ ਮੇਰੂ ਹੁੰਦਾ, ਮੇਰੂ ਮੇਰੂ ਨੂੰ ਜਾਂ ਤੇ ਵੱਡਾ ਹੁੰਦਾ ਸਾਰਿਆਂ ਮਣਕਿਆਂ ਨਾਲੋਂ ਮੋਟਾ, ਤੇ ਜਾਂ ਉਹਨੂੰ ਉੱਚਾ ਪਰੋਣਾ ਪੈਂਦਾ, ਦੂਜੇ ਸਭ ਨੀਵੇਂ ਉਹ ਕੱਲਾ ਉੱਚਾ। ਭਾਈ ਸਾਹਿਬ ਕਹਿੰਦੇ ਆ ਕੋਈ ਮਾਲਾ ਫੇਰਨ ਵਾਲੇ ਆ, ਤੂੰ ਮਾਲਾ ਤੂੰ ਗਿਆਨ ਲੈ ਲੈ। ਮਾਲਾ ਫੇਰਨੀ ਕੋਈ ਮਾੜੀ ਗੱਲ ਨਹੀਂ। ਦੂਜੇ ਪਾਸੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇਹੀ ਮੇਰੀ ਮਾਲਾ ਵੀ ਰਸਨਾ ਤੇ ਰਾਮ ਚੱਲ ਰਿਹਾ। ਮਾਲਾ ਤੇ ਚਲੋ ਇੱਕ ਜ਼ਰੀਆ ਹੈ, ਜਿੱਦਾਂ ਬੱਚੇ ਨੂੰ ਤੋਰਨ ਵਾਸਤੇ ਇੱਕ ਸਾਧਨ ਹੁੰਦਾ, ਮਾਲਾ ਇੱਕ ਢੰਗ। ਚਲੋ ਮਾਲਾ ਫੇਰਨੀ ਮਾੜੀ ਗੱਲ ਨਹੀਂ, ਮਾਲਾ ਵੀ ਇੱਕ ਗਿਆਨ ਦੇ ਰਹੀ ਹੈ। ਵੇਖੋ ਕਿੱਡਾ ਵੱਡਾ ਮਾਲਾ ਦਾ ਮੇਰੂ ਹੈ, ਸਾਰੇ ਮਣਕੇ ਨੀਵੇਂ ਨੇ, ਉਹ ਕੱਲਾ ਹੀ ਉੱਚਾ ਹੈ। ਉਹਦੇ ਉੱਤੇ ਇੱਕ ਬਣਾ ਕੇ ਜਿੱਦਾਂ ਫੁੱਲ ਜਿਹਾ ਬਣਾ ਕੇ ਬੀਬੀਆਂ ਹਨਾ ਬਣਾ ਦਿੰਦੀਆਂ, ਉਹ ਥੱਲੇ 108 ਮਣਕਿਆਂ ਦਾ, ਬਾਕੀ ਉਹ ਇੱਕੋ ਹੀ ਉੱਚਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੇ। ਕਹਿੰਦੇ ਉੱਚਾ ਤੇ ਹੈ ਵਿਚਾਰਾ, ਉੱਚਾ ਹੋਣ ਕਰਕੇ ਕਿਸੇ ਗਿਣਤੀ ਚ ਨੀ ਆਉਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਉੱਚਾ ਤੇ ਪਰੋਇਆ ਤੇ ਗਿਣਤੀ ਚ ਕਿਸੇ ਚ ਆਇਆ ਹੀ ਨਾ। ਤੁਸੀਂ ਕਿਸੇ ਮਹਾਂਪੁਰਖਾਂ ਨੂੰ ਪੁੱਛਿਓ ਵੀ ਬਾਬਾ ਜੀ ਮਾਲਾ ਕਿੱਦਾਂ ਫੇਰਨੀ ਆ, ਉਹ ਕੀ ਕਹਿਣਗੇ? ਲੈ ਭਾਈ ਇੱਥੋਂ ਚੱਲ ਪਈ, ਜਦੋਂ ਆਜੋ ਮੇਰੂ ਉੱਥੋਂ ਫੇਰ ਬੈਕ, ਕਿਉਂਕਿ 108 ਦੀ ਗਿਣਤੀ ਤਾਂ ਹੀ ਪੂਰੀ ਹੋਊ। ਜਦੋਂ ਇਹਦੀ ਵਾਰੀ ਆ ਜਾਏ ਉਦੋਂ ਉਹ ਵਿਚਾਰੇ, ਜਦੋਂ ਵਾਰੀ ਆਉਂਦੀ ਹੈ ਉਹ ਫਿਰ ਬੈਕ, ਕਿਸੇ ਗਿਣਤੀ ਚ ਆਇਆ ਹੀ ਨਾ। ਉੱਚੇ ਨੂੰ ਕੀ ਕਰੀਏ, ਗਿਣਤੀ ਚ ਤੇ ਆਉਂਦਾ ਹੀ ਨਹੀਂ। ਪੜੋ ਇਤਿਹਾਸ, ਪਿਰਥੀ ਚੰਦ ਵਰਗੇ ਕਿਸੇ ਗਿਣਤੀ ਚ ਨਹੀਂ ਆਏ, ਭਾਵੇਂ ਸਤਿਗੁਰਾਂ ਦੇ ਪੁੱਤਰ ਸਨ। ਆਏ ਕਿਸੇ ਗਿਣਤੀ? ਧੀਰਮਲ ਵਰਗੇ, ਰਾਮ ਰਾਏ ਵਰਗੇ ਕਿਹੜੀ ਗਿਣਤੀ ਚ ਆਏ ਨੇ? ਕਿਸੇ ਗਿਣਤੀ ਚ ਨਹੀਂ ਆ ਰਹੇ, ਕਿਉਂਕਿ ਮਨ ਵਿੱਚ ਮਾਣ ਕਰ ਲਿਆ ਕਿਸੇ ਗਿਣਤੀ ਚ ਨਹੀਂ ਆਏ। ਜਿਹੜੇ ਬੰਦੇ ਦੇ ਅੰਦਰ ਮਾਨ ਹੋ ਜਾਏ, ਜਿਹੜਾ ਉੱਚਾ ਹੋ ਜਾਏ, ਉਹ ਪੰਥ ਵਿੱਚ ਕਿਸੇ ਗਿਣਤੀ ਚ ਨਹੀਂ ਆਉਂਦਾ, ਕੋਈ ਕਦਰ ਨਹੀਂ ਪੈਂਦੀ ਉਸ ਬੰਦੇ ਦੀ। ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈਸੇ ਬਿਰਖਨ ਵਿਖੇ ਪੇਖੀਐ ਸੇ ਬਲ ਉੱਚੋ ਨਿਹ ਫਲ ਰਹੇ ਉਹ ਸੋ ਅਤ ਅਧਕਾਈ ਕੈ। ਦਰਖਤਾਂ ਦੇ ਵਿੱਚੋਂ ਸਿਮਲ ਸਭ ਨਾਲੋਂ ਉੱਚਾ ਹੈ ਭਾਈ ਸਾਹਿਬ। ਭਾਈ ਗੁਰਦਾਸ ਜੀ ਕਹਿੰਦੇ ਉੱਚਾ ਹੋਣ ਨੂੰ ਕੀ ਕਰੀਏ, ਨਾ ਫਲ ਕੰਮ ਆਉਣ, ਨਾ ਫੁੱਲ ਕੰਮ ਆਉਣ, ਨਾ ਛਾਈ ਹੁੰਦੀ ਹੈ, ਪੱਤੇ ਵੀ ਕੰਮ ਨਹੀਂ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਵਹਿ ਪੱਤ। ਕਹਿੰਦੇ ਉੱਚੇ ਨੂੰ ਕੀ ਕਰਨਾ ਹੈ, ਕੰਮ ਤੇ ਆਉਂਦਾ ਹੀ ਨਹੀਂ ਕਿਸੇ। ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ ਹੇਰੇ ਮਿਰਤ ਪਿੰਜਰਨ ਉੱਚੇ ਮਤ ਪਾਈ ਕੈ। ਚੀਲ ਪੰਛੀਆਂ ਵਿੱਚੋਂ ਸਭ ਤੋਂ ਉੱਚੀ ਉੱਡਦੀ ਆ, ਪਰ ਉੱਚੀ ਉੱਡਣ ਨੂੰ ਕੀ ਕਰੀਏ, ਲੱਭਦੀ ਤੇ ਮਰੇ ਪਸ਼ੂ ਹੀ ਹੈ ਨਾ ਕੋ ਸਤਨਾ।
ਵਾਹਿਗੁਰੂ,
ਉੱਚੀ ਉੱਡ ਕੇ ਉਹਨੇ ਕਿਹੜਾ ਹੀਰੇ ਮੋਤੀ ਲੱਭ ਲੈਣੇ ਆ। ਜੇ ਉੱਚੀ ਜਾਊ ਵੀ ਤੇ ਉੱਚੀ ਜਾ ਕੇ ਲੱਭਦੀ ਤੇ ਆ ਵੀ ਕਿੱਥੇ ਕੋਈ ਕਰੰਗ ਪਿਆ ਹੋਵੇ, ਕਿੱਥੇ ਕੋਈ ਮਰਿਆ ਪਸ਼ੂ ਪਿਆ ਹੋਵੇ। ਉੱਚੀ ਉੱਡ ਕੇ ਵੀ ਉਹਨੇ ਇਹੀ ਲੱਭਣਾ। ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ ਗੁਰ ਉਪਦੇਸ਼ ਬਿਨਾ ਧ੍ਰਿਗ ਚੁਤਰਾਈ ਕੈ। ਉਹਨਾਂ ਦਾ ਗਾਉਣਾ ਵਜਾਉਣਾ ਸੁਣਾਉਣਾ ਕਿਸੇ ਲੇਖੇ ਚ ਨਹੀਂ ਪੈਂਦਾ, ਉਹਨਾਂ ਦੀ ਨਿਤਨੇਮ ਸੇਵਾ ਜਪ ਤਪ ਕਿਸੇ ਲੇਖੇ ਚ ਨਹੀਂ ਪੈਂਦਾ। ਜਿਹੜੇ ਲੋਕਾਂ ਦੇ ਅੰਦਰ ਹੰਕਾਰ ਹੈ, ਜਿਹੜਾ ਦੇ ਕੋਲ ਗੁਰੂ ਦਾ ਉਪਦੇਸ਼ ਨਹੀਂ ਕੱਲੀਆਂ ਚਤੁਰਾਈਆਂ ਹੀ ਨੇ, ਉਹ ਨਹੀਂ ਲੇਖੇ ਚ ਪੈਂਦੇ। ਜਪ ਤਪ ਭਾਵੇਂ ਜਿੰਨਾ ਮਰਜ਼ੀ ਕਰੀ ਜਾਣ, ਜਪ ਤਪ ਕਰਕੇ ਜਿਹੜੇ ਨੀਚ ਸਦਾਉਂਦੇ ਨੇ, ਜਿਹੜੇ ਨੀਵੇਂ ਆ